ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹੁਰੈ ਢੋਈ ਨਾ ਲਹੈ ਪਈਐ ਨਾਹੀ ਥਾਉ ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਉ ਸਾਹੁਰੈ ਢੋਈ ਨਾ ਲਹੈ ਪਈਐ ਨਾਹੀ ਥਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਵਣ ਕਰ ਰਹੇ ਸੀਗੇ ਮਹਿਮਾ ਸਾਧੂ ਸੰਗ ਕੀ, ਵੀ ਜਿਹੜੀ ਵਡਿਆਈ ਹੈ ਸਾਧੂਆਂ ਦੀ, ਮਹਾਂਪੁਰਸ਼ ਸੰਤ ਬਾਬਾ ਲਾਭ ਸਿੰਘ ਜੀ ਜਿਨ੍ਹਾਂ ਨੂੰ ਆਨੰਦਗੜ੍ਹ ਕਿਲ੍ਹੇ ਵਾਲੇ ਵੀ ਕਹਿੰਦੇ ਸਨ। 15 ਜੂਨ 1923 ਮਾਤਾ ਇੰਦਰ ਕੌਰ, ਪਿਤਾ ਗੰਗਾ ਸਿੰਘ, ਬੜੀ ਬੰਦਗੀ ਵਾਲੇ ਦੋਨੇ ਜਾਣੇ। ਪਿਛਲੇ ਦਿਨੀ ਚੱਲਦੀ ਵਿਚਾਰ ਵਿੱਚ ਵੀ ਦਾਸ ਨੇ ਕਾਫੀ ਵਾਰ ਬੇਨਤੀ ਕੀਤੀ, ਜੇ ਆਪਾਂ ਚਾਹੁੰਦੇ ਹਾਂ ਸਾਡੇ ਘਰ ਵਿੱਚ ਰੰਗੀਆਂ ਰੂਹਾਂ ਆਉਣ, ਬੰਦਗੀ ਵਾਲੀਆਂ ਆਉਣ, ਸਾਧੂ ਮਹਾਂਪੁਰਸ਼ ਜਨਮ ਲੈਣ, ਸ਼ੁਰੂ ਮਾਂ ਪਿਓ ਨੂੰ ਖੁਦ ਕਰਨਾ ਪੈਂਦਾ। ਜਿੰਨੀ ਉਹ ਬੰਦਗੀ ਕਰਨਗੇ, ਜਿੰਨੇ ਵਿਕਾਰਾਂ ਤੋਂ ਪਹਿਰਾ ਰੱਖਣਗੇ, ਵਿਕਾਰ ਉਹਦੇ ਵਿੱਚ TV ਅਤੇ ਆਦਿਕ ਸਾਰੀਆਂ ਚੀਜ਼ਾਂ ਨੇ। ਕੋਈ ਵੀ ਇੱਕ ਗੁਰਮੁਖ ਪਿਆਰਾ ਥੋੜ੍ਹਾ ਬਾਹਰ ਬੱਚਿਆਂ ਨੂੰ ਟਿਕਾ ਦੇਵੋ, ਜਿਹਦੇ ਨਾਲ ਫਿਰ ਵਿਚਾਰ ਵਿੱਚ ਵਿਘਨ ਨਾ ਕੋਈ ਪਵੇ। 1923 ਨੂੰ ਜਨਮ ਲਿਆ ਮਹਾਂਪੁਰਸ਼ਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ। ਸ਼੍ਰੀ ਦਰਬਾਰ ਸਾਹਿਬ ਦੇ ਨਾਲ ਬਹੁਤ ਪਿਆਰ ਪੈ ਗਿਆ ਹਿਰਦੇ ਵਿੱਚ। ਸੇਵਾ ਵਿੱਚੋਂ ਇੱਕ ਵੱਡੀ ਸੇਵਾ ਜਿਹੜੀ ਜੋੜਿਆਂ ਦੀ ਹੈ। ਮਹਾਂਪੁਰਸ਼ਾਂ ਨੇ ਜਦੋਂ ਜਾਣਾ, ਸੰਤ ਬਾਬਾ ਲਾਭ ਸਿੰਘ ਜੀ ਨੇ ਕਿੰਨਾ ਹੀ ਸਮਾਂ ਜੋੜਿਆਂ ਵਿੱਚ ਸੇਵਾ ਕਰਦਿਆਂ ਨਾ ਨੀਂਦ, ਨਾ ਕੋਈ ਭੁੱਖ ਅਤੇ ਤੇਹ ਦੀ ਕੋਈ ਯਾਦ ਹੀ ਨਾ ਰੱਖਣੀ ਹਿਰਦੇ ਵਿੱਚ, ਸੇਵਾ ਵਿੱਚ ਜੁੜ ਜਾਣਾ ਅਤੇ ਜੁੜੇ ਹੀ ਰਹਿਣਾ, ਸੰਗਤਾਂ ਨੂੰ ਭੁਗਤਾਈ ਜਾਣਾ। ਆਪ ਜੀ ਨੂੰ ਪਤਾ ਗੁਰੂ ਰਾਮਦਾਸ ਮਹਾਰਾਜ ਦਾ ਘਰ 24 ਘੰਟੇ ਖੁੱਲ੍ਹਾ ਰਹਿੰਦਾ, ਸੰਗਤਾਂ 24 ਘੰਟੇ ਆਉਂਦੀਆਂ, ਉੱਥੇ ਹੀ ਨਿਤਨੇਮ ਅੰਮ੍ਰਿਤ ਬਾਣੀਆਂ ਦਾ, ਉੱਥੇ ਹੀ ਸੋਧਰ ਰਹਿਰਾਸ ਕੀਰਤਨ ਸੋਹਲਾ ਬਾਣੀਆਂ ਗਾਈ ਜਾਣੀਆਂ, ਬੇਅੰਤ ਬਾਣੀਆਂ ਦਾ ਜਾਪ, ਸਤਨਾਮ ਵਾਹਿਗੁਰੂ ਦਾ ਵਾਜਾ ਦੇਈ ਜਾਣਾ। ਇੱਕ ਸੇਵਾ ਹੁੰਦੀ ਹੈ, ਉਹ ਤੋਂ ਅੱਗੇ ਸੇਵਾ ਕਰਕੇ ਸਾਧੂ ਮਿਲਦੇ ਜੀਵਨ ਦੇ ਵਿੱਚ, ਅਤੇ ਸੇਵਾ ਕਰਕੇ ਫਿਰ ਮਿਲੇ ਬਾਬਾ ਸੇਵਾ ਸਿੰਘ, ਕਾਰ ਸੇਵਾ ਵਾਲੇ ਮਹਾਂਪੁਰਸ਼, ਉਹ ਵੀ ਬਹੁਤ ਬੰਦਗੀ ਵਾਲੇ, 1966 ਦਾ ਸਮਾਂ ਆਇਆ, ਸੇਵਾ ਕਰਦਿਆਂ ਨੂੰ ਗੁੱਟ ਫੜਿਆ ਅਤੇ ਕਿਹਾ, ਲਾਭ ਸਿਆ ਆਹ ਤੈਨੂੰ ਵੱਡਾ ਲਾਭ ਦੇਈਏ, ਕਿ ਉਹ ਸਾਧੂਆਂ ਦੇ ਬਚਨ ਹੁੰਦੇ ਆ। ਆਇਆ ਸਿੰਘ ਜਦੋਂ ਮਹਾਂਪੁਰਸ਼ ਆਏ ਸਨ ਅਤੇ ਕਹਿੰਦੇ ਆਇਆ ਅਤੇ ਹੁਣ ਜਾਣਾ ਕਿਉਂ। ਇਉਂ ਜਿਉਂ ਜਿਉਂ ਇਹ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਗੱਲ ਕਰੀਏ, ਜਦੋਂ ਜਰਨਲ ਲਾਭ ਸਿੰਘ ਆਇਆ ਸੀ ਅਤੇ ਕਿਹਾ ਸੀ ਇਹ ਲਾਭ ਦੇਊਗਾ, ਅਤੇ ਕਿੰਨਾ ਹੀ ਅਸਲਾ ਫਿਰ ਉਦੋਂ ਦਿੱਤਾ ਉਹਨਾਂ ਲਿਆ ਕੇ, ਬੇਅੰਤ ਸੇਵਾ ਕੀਤੀ। ਜਦੋਂ ਮਹਾਂਪੁਰਸ਼ ਕਿਸੇ ਨੂੰ ਉਹ ਨਾਂ ਦੇ ਉੱਤੇ ਅੱਗੇ ਪ੍ਰਮਾਣ ਲਾ ਕੇ ਕੋਈ ਨਾਂ ਦੇ ਦੇਣ ਜਾਂ ਬਚਨ ਕਰ ਦੇਣ ਤਾਂ ਪੂਰਾ ਹੋ ਜਾਂਦਾ, ਅਤੇ ਕਿਹਾ ਲਾਭ ਸਿੰਘ ਆਹ ਤੈਨੂੰ ਵੱਡਾ ਲਾਭ ਦੇਈਏ ਤੇਰੇ ਜੀਵਨ ਦਾ। ਨਾਲ ਆਪਦੇ ਉਸੇ ਸਮੇਂ ਲੈ ਗਏ ਗਾਂ ਬਾਬਾ ਭਾਗ ਸਿੰਘ ਦਾ ਵੀ ਸਮਾਂ ਆਇਆ। ਬਾਬਾ ਸੇਵਾ ਸਿੰਘ ਨੇ ਜਾਣ ਸਰ ਸ਼੍ਰੀ ਅੰਮ੍ਰਿਤਸਰ ਉੱਥੇ ਅਨੰਦਪੁਰ ਸਾਹਿਬ ਜਾਣ ਸਰ ਇਹੋ ਜਿਹੀਆਂ ਸੇਵਾ ਲਾ ਦਿੱਤੀਆਂ ਜਿੰਨੀਆਂ ਸਰਾਵਾਂ ਦੀ ਜ਼ਿੰਮੇਵਾਰੀ, ਲਿਖਤ ਪੜ੍ਹਤ ਦੀ, ਨਾਲੇ ਕਿਹਾ ਇੱਥੇ ਸਿਮਨ ਵੀ ਕਰੀ ਜਾਣਾ, ਬਾਣੀ ਪੜ੍ਹਨੀ ਹੈ ਅਤੇ ਲਿਖਤ ਪੜ੍ਹਤ ਸਾਰੀ ਰੱਖਣੀ ਆ। ਕਿਉਂ 259 ਗੁਰੂ ਘਰ ਇਹਨਾਂ ਮਹਾਂਪੁਰਸ਼ਾਂ ਨੇ ਬਣਾਏ ਪੰਜਾਬ ਤੋਂ ਲੈ ਕੇ ਹਿਮਾਚਲ ਹਰਿਆਣੇ ਤੱਕ, ਬਹੁਤ ਸੇਵਾ ਕੀਤੀਆਂ। ਦਾਸ ਇੱਕ ਆਪ ਜੀ ਨੂੰ ਇਹ ਵੀ ਦੱਸੇ, ਇਹ ਮਹਾਂਪੁਰਸ਼ ਇੰਨੇ ਨਿਰਵੈਰ ਹੁੰਦੇ ਆ, ਕਿਉਂ ਨਿੰਦਿਆ ਬਹੁਤ ਛੇਤੀ ਕਰ ਦਿੰਦੇ ਹਾਂ, ਕਈ ਵਾਰ ਮਨਮੁੱਖਾਂ ਦੀ ਸੰਗਤ ਹੋ ਜਾਂਦੀ ਹੈ, ਕਿਉਂ ਅੱਜ ਕੱਲ੍ਹ ਏਜੰਸੀਆਂ ਵਿੱਚੇ ਬੜੀਆਂ ਹੋਈਆਂ ਨੇ, ਇੰਨੀਆਂ ਬੜੀਆਂ ਨੇ ਕਿ ਇੰਨੇ ਮਿੱਠੇ ਪਿਆਰੇ ਹੋ ਕੇ ਤੁਹਾਡੇ ਵਿੱਚ ਹੀ ਵਿਚਰਦੇ ਆ, ਭਵਨ ਦੀ ਆਪਦੇ ਨਾਲ ਬਿਠਾ ਕੇ ਕੀਰਤਨ ਵੀ ਕਰਾ ਲੈਣ, ਤੁਹਾਨੂੰ ਸਿਮਨ ਵੀ ਕਰਾਉਣ, ਉਹ ਉਹਨਾਂ ਜਿਹੜੀ ਚਾਲ ਫੁੱਟ ਪਾਉਣੀ ਪਾੜ ਪਾਉਣ ਗੱਲਾਂ, ਕਿਉਂ ਉਹ ਪੜ੍ਹੇ ਲਿਖੇ ਏਜੰਸੀਆਂ ਪਿੱਛੇ ਹੁੰਦੀਆਂ ਅਤੇ ਗੱਲ ਬੜੀ ਜਣਾ ਦਿੰਦੇ ਨੇ, ਹਿਰਦੇ ਨੂੰ ਭਾਅ ਜਾਂਦੀ ਗੱਲ ਉਹਨਾਂ ਦੀ, ਤੋੜ ਦਿੰਦੇ ਅਸਲੀ ਮੂਲ ਤੋਂ ਕਿੱਥੋਂ ਕੀ ਪ੍ਰਾਪਤ ਹੋਏ। ਪੌਨੀ ਬਿਠਾ ਕੇ ਆਸਾ ਵਾਰ ਵੀ ਕਰਾ ਲੈਣ ਨਾਲ ਤੁਹਾਨੂੰ, ਉਹ ਮਨਮੁੱਖ ਉਹ ਸਾਧੂਆਂ 'ਤੇ ਸ਼ੰਕੇ ਪਾਉਣ ਵਾਲੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਨਹੀਂ, ਦਸਮ ਦੀ ਬਾਣੀ 'ਤੇ ਭਰੋਸਾ ਨਹੀਂ, ਕੱਲ੍ਹ ਨੂੰ ਕੀ ਤਾਰਨਗੇ ਤੁਹਾਨੂੰ। ਜਦੋਂ ਬਾਬਾ ਲਾਭ ਸਿੰਘ ਨੂੰ ਲਾਭ ਦਿੱਤਾ ਅਤੇ ਸਾਧ ਸੰਗਤ 259 ਦੇ ਕਰੀਬ ਜਦੋਂ ਗੁਰਦੁਆਰੇ ਨਹੀਂ ਇਕੱਲੇ ਬਣਾਏ, ਕਹਿੰਦੇ ਜਦੋਂ ਕਿਸੇ ਗਰੀਬ ਆ ਜਾਣਾ ਹਿੰਦੂ ਭਰਾ ਨੇ ਵੀ ਹਿਮਾਚਲ ਦਿਆਂ ਨੇ ਹੱਥ ਬੰਨਣੇ। ਮਹਾਂਪੁਰਸ਼ਾਂ ਨੇ ਕਈ ਮੰਦਰ ਵੀ ਬਣਾ ਕੇ ਦਿੱਤੇ ਸਾਧ ਸੰਗਤ, ਉਹ ਕਹਿੰਦੇ ਇਹਨਾਂ ਦਾ ਈਸਟ ਹੈ, ਕਿ ਉਹ ਸਾਰੇ ਸਾਧੂ ਇੱਕੋ ਜਿਹੇ ਹੀ ਹੁੰਦੇ ਆ। ਦਾਸ ਇਹੀ ਚੀਜ਼ ਦੇਖੀ ਹੈ, ਭਾਵੇਂ ਦੇ ਨਾਮ ਵੱਖਰੇ ਹੋਣ, ਕਈਆਂ ਦਾ ਵਿਚਰਨ ਦਾ ਢੰਗ ਵੱਖਰਾ ਹੁੰਦਾ, ਬੋਲ ਬਾਣੀ, ਪਰ ਖੇਡ ਸਾਰਿਆਂ ਦੇ ਅੰਦਰੋਂ ਇੱਕ ਹੀ ਹੁੰਦੀ ਹੈ। ਜਦ ਬਾਬਾ 18 ਸਿੰਘ ਗ੍ਰਿਫਤਾਰ ਹੋਏ, ਭਾਈ ਅਮਰੀਕ ਸਿੰਘ ਗ੍ਰਿਫਤਾਰ ਹੋਏ ਅਤੇ ਜਦੋਂ ਜੇਲ੍ਹ ਵਿੱਚ ਗਏ ਤਾਂ ਗੁਰਦੁਆਰਾ ਸਾਹਿਬ ਸੀ ਉੱਥੇ, ਨਾਮ ਬਾਣੀ ਦੇ ਲਾਹੇ ਲੈਣੇ ਇਹਨਾਂ ਦੋਨਾਂ ਮਹਾਂਪੁਰਖ ਗੁਰਸਿੱਖਾਂ ਨੇ, ਕਿਉਂ ਕਈ ਵਾਰ ਦਾ ਕਈ ਕਹਿ ਦਿੰਦੇ ਵੀ ਤੁਸੀਂ ਸਾਰਿਆਂ ਨੂੰ ਮਹਾਂਪੁਰਖ ਕਹਿ ਦਿੰਦੇ, ਮੈਂ ਕਿਹਾ ਸਾਰੇ ਮਹਾਂਪੁਰਖ ਨੇ ਜਿਹੜਾ ਬਾਣੀ ਪੜ੍ਹਦਾ, ਪੁਰਖਾਂ ਪੁਰਖ ਆਮ ਸਾਡੇ ਵਰਗੇ ਨੇ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠਦੇ, ਨਾ ਬਾਣੀ ਪੜ੍ਹਦੇ ਆ, ਨਾ ਕੋਈ ਜਤ ਸਾਤ ਆ, ਨਾ ਕੋਈ ਰਹਿਤ ਆ, ਉਹੋ ਜਿਹੜੇ ਰੱਖਣ ਵਾਲੇ ਉਹ ਸਾਰੇ ਮਹਾਂਪੁਰਖ ਨੇ, ਸਤਿਕਾਰਯੋਗ ਨੇ। ਕਿੰਨੇ ਸ਼ਬਦ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਬਾਬਾ ਕਹਿ ਕੇ, ਆਮ ਸਾਨੂੰ ਜਗਿਆਸੂ ਸਿੱਖਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਬਾਬਾ ਕਹਿੰਦੇ ਨੇ, ਪਰ ਮੱਤ ਮਾਰ ਦਿੱਤੀ ਇਹਨਾਂ ਨੇ ਏਜੰਸੀਆਂ ਨੇ। ਅਤੇ ਜਦੋਂ ਮਹਾਂਪੁਰਸ਼ ਬਾਬਾ 18 ਸਿੰਘ, ਭਾਈ ਅਮਰੀਕ ਸਿੰਘ ਜਦੋਂ ਜੇਲ੍ਹ ਵਿੱਚ ਗਏ ਤਾਂ ਉਹਨਾਂ ਹਿੰਦੂ ਭਰਾਵਾਂ ਨੇ ਬੇਨਤੀ ਕੀਤੀ ਵੀ ਤੁਹਾਡੇ ਕੋਲ ਤਾਂ ਗੁਰਦੁਆਰਾ ਹੈਗਾ, ਸਾਡਾ ਵੀ ਕੁਛ ਕਰੋ, ਇੱਥੇ ਮੰਦਰ ਬਣਾ ਦਈਏ। ਬਾਬੇ ਜਰਨੈਲ ਸਿੰਘ, ਕਈ ਕਹਿੰਦੇ ਹਿੰਦੂ ਧਰਮ ਦੇ ਉਲਟ ਸਨ, ਨਹੀਂ ਉਹ ਸਭ ਨੂੰ ਪਿਆਰ ਕਰਦੇ ਸਨ, ਸਾਧੂ ਹੁੰਦਾ ਹੀ ਉਹ ਹੈ ਸਭ ਨੂੰ ਪਿਆਰ ਕਰਦਾ, ਪਰ ਆਪਦੇ ਜਿਹੜੇ ਪਿਓ ਦੀ ਵਡਿਆਈ ਕਰਨੀ ਕਰਨੀ। ਮਹਾਂਪੁਰਸ਼ਾਂ ਨੇ ਪੈਸੇ ਦੇ ਕੇ ਅਤੇ ਜੇਲ੍ਹ 'ਚ ਮੰਦਰ ਬਣਾ ਕੇ ਦਿੱਤਾ ਸੀ ਹਿੰਦੂ ਭਰਾਵਾਂ। ਅਤੇ ਫਿਰ ਆਈ ਬਾਬਾ ਲਾਭ ਸਿੰਘ ਨੇ ਕਈ ਮੰਦਰ ਅਤੇ ਕਈ ਮਸਜਿਦਾਂ ਵੀ ਸਾਧ ਸੰਗਤ ਬਣਾ ਕੇ ਦਿੱਤੀਆਂ, ਜਿਹੜੇ ਕਿ ਪਿੰਡ ਗਰੀਬ ਸਨ, ਨਹੀਂ ਬਣਾ ਸਕਦੇ ਸਨ। ਫਿਰ ਮਹਾਂਪੁਰਸ਼ਾਂ ਨੇ 30 ਦੇ ਕਰੀਬ ਸਕੂਲ ਬਣਾਏ ਅਤੇ ਫਿਰ ਇੱਕ ਦਿਨ ਸਮਾਂ ਬਣਿਆ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਨਕਤਾ ਦਾ ਮਸੀਹਾ ਕਹਿ ਕੇ ਅਵਾਰਡ ਵੀ ਦਿੱਤਾ ਮਹਾਂਪੁਰਸ਼ਾਂ। ਸੇਵਾ ਹੁੰਦੀ ਹੈ ਨਿਮਰਤਾ ਦੇ ਨਾਲ, ਪਰ ਇਹ ਹੁੰਦੀ ਕਿਵੇਂ ਆ, ਜਿਹੜੇ ਦਿਲੋਂ ਢਹਿੰਦੇ ਨੇ। ਬਾਬਾ ਲਾਭ ਸਿੰਘ ਇੱਕ ਦਿਨ ਬੈਠੇ, ਕੁਰਸੀ ਡਾਹੀ ਹੋਈ ਸੀ, ਲੱਤ 'ਤੇ ਲੱਤ ਰੱਖੀ ਹੋਈ ਹੈ, ਸੱਜੀ ਜਿਹੜੀ ਬਾਂਹ ਮੋੜ ਕੇ ਅਤੇ ਠੋਡੀ ਨਾਲ ਹੱਥ ਲੱਗਿਆ ਹੋਇਆ। ਸਾਧ ਸਿੰਘ ਬੈਠੇ ਬੜੇ ਪ੍ਰੇਮ ਦੇ ਵਿੱਚ, ਲੱਗ ਰਿਹਾ ਕੋਈ ਸਿਮਰਨ ਦੇ ਵਿੱਚ, ਕੋਈ ਅਗਲੀ ਖੇਡ ਨੂੰ ਜਿਵੇਂ ਮਾਣਦੇ ਹੋਣ। ਅਤੇ ਇੱਧਰੋਂ ਅਜੂਬਾ ਤਿਆਰ ਹੋ ਰਿਹਾ ਸੀਗਾ ਜਿਹੜਾ ਥੱਲੇ ਬਣਿਆ ਹੋਇਆ, ਜਿਹਦੇ ਵਿੱਚ ਹੁਣ ਗਾਣੇ ਵੀ ਵੱਜਦੇ। ਬਲਵਿੰਦਰ ਸਿੰਘ ਪੱਤੜ ਖੁਰਦ ਜਿਹੜਾ ਆਪਣੇ ਕਪੂਰਥਲੇ ਕੋਲ ਪੈਂਦਾ, ਇਹਨਾਂ ਦੀ ਕੁਛ ਪੈਲੀ ਸਾਧ ਸੰਗਤ ਉੱਥੇ ਇਹਨਾਂ ਦੀ ਵਿੱਚ ਆ ਗਈ ਅਤੇ ਪਟਵਾਰੀ ਕੋਲ ਗਏ ਅਤੇ ਪਤਾ ਕਰੀਏ ਵੀ ਕਿਵੇਂ ਇਹਦੇ ਪੈਸੇ ਮਿਲਣੇ ਆ ਜਾਂ ਕੀ ਹੋ ਸਕਦਾ। ਲੰਘਣ ਲੱਗੇ ਅਤੇ ਦੇਖਿਆ ਮਹਾਂਪੁਰਸ਼ ਇਕੱਲੇ ਬੈਠੇ ਜੁੜੇ ਹੋਏ, ਅਤੇ ਸ਼ੇਰ ਨੇ ਸਕੂਟਰ ਰੋਕਿਆ ਅਤੇ ਮਗਰ ਦੀ ਹੋ ਕੇ ਅਤੇ ਮਹਾਂਪੁਰਸ਼ਾਂ ਦੇ ਪੈਰੀਂ ਹੱਥ ਲਾਉਣ ਲੱਗੇ। ਜਿਹੜਾ ਸਾਧੂ ਹੁੰਦਾ ਸਾਧ ਸੰਗਤ, ਉਹਨੂੰ ਅੱਗੋਂ ਵੀ ਦੀਂਦਾ ਅਤੇ ਪਿੱਛੋਂ ਵੀ ਦੀਂਦਾ। ਕਿਉਂ ਹਰ ਹਰ ਜਨ ਦੋਏ ਏਕ ਹੈ, ਬੇ ਵਿਚਾਰ ਕਿਛ ਨਾ ਹੈ। ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛਪਾਵੇ। ਸਾਧੂ ਵੀ ਓਂ ਹੀ ਹੁੰਦੇ, ਪਾਉਣ ਦੀ ਕੋਈ ਮਗਰੋਂ ਆਵੇ। ਮਹਾਂਪੁਰਸ਼ ਜੋ ਆਏ ਅਤੇ ਸਤਿਕਾਰ ਵਜੋਂ ਜਦੋਂ ਪੈਰੀਂ ਗੋਡੀ ਹੱਥ ਲਾਉਣ ਲੱਗੇ, ਬਾਬਾ ਲਾਭ ਸਿੰਘ ਇਕਦਮ ਉੱਠੇ ਉਹਨਾਂ ਵਾਸਤੇ ਅਤੇ ਕਿਹਾ ਆਓ ਭਾਈ ਜੀ ਆਇਆਂ ਨੂੰ। ਕਹਿੰਦੇ ਹੁੰਦੇ ਸੀ ਮਹਾਂਪੁਰਸ਼ ਵੀ ਜਿਹੜੇ ਕੋਈ ਕੋਈ ਜਗ੍ਹਾ ਹੈਗੀ ਅਨੰਦਪੁਰ ਸਾਹਿਬ ਦੇ ਵਿੱਚ, ਉਹ ਕਹਿੰਦੇ ਵੀ ਤੇਰੀ ਤਾਂ ਰਜਿਸਟਰੀ ਹੋ ਗਈ ਮਹਾਰਾਜ ਦੇ ਘਰ ਵਿੱਚ। ਪ੍ਰੇਮ ਦੇ ਨਾਲ ਕਿਹਾ ਬੈਠਣ ਨੂੰ ਕੁਰਸੀ ਅਤੇ ਆਪਦੀ ਕੁਰਸੀ ਦੇ ਦਿੱਤੀ। ਉਹ ਵਾਰ ਵਾਰ ਬਲਵਿੰਦਰ ਸਿੰਘ ਹੋਣੀ ਪੱਤੜ ਖੁਰਦ ਵਾਲੇ ਅੱਗੇ ਨੂੰ ਕਰਨ ਕੁਰਸੀ, ਅਤੇ ਮਹਾਂਪੁਰਸ਼ ਕਹਿੰਦੇ ਤੁਸੀਂ ਬੈਠੋ ਕੋਈ ਨਾ, ਅਸੀਂ ਥੱਲੇ ਬਹਿੰਦੇ। ਵਾਰ ਵਾਰ ਐਂ ਕਰਦਿਆਂ ਤਿਉਂ ਅਤੇ ਬਲਵਿੰਦਰ ਸਿੰਘ ਹੋਣਾ ਤੋਂ ਕੁਰਸੀ ਥੋੜ੍ਹੀ ਜ਼ੋਰ ਕੇ ਧੱਕੀ ਗਈ ਕਿ ਮਹਾਂਪੁਰਸ਼ਾਂ ਦੇ ਗੋਡੇ 'ਤੇ ਸੱਟ ਲੱਗੀ। ਜਦੋਂ ਲੱਗੀ ਸਾਧ ਸੰਗਤ ਸੱਟ, ਅਤੇ ਇੱਕਦਮ ਸਾਰਾ ਜਿਹੜਾ ਮਾਹੌਲ ਸੀ ਥੋੜ੍ਹਾ ਉਦਾਸੀ ਜਿਹੇ 'ਚ ਹੋ ਗਿਆ। ਮਹਾਂਪੁਰਸ਼ ਕਹਿੰਦੇ ਕੋਈ ਨਾ, ਚਲੋ ਅਸੀਂ ਵੀ ਤੁਹਾਡੇ ਨਾਲ ਥੱਲੇ ਬਹਿੰਦੇ। ਕੁਛ ਚਿਰ ਬਚਨ ਕੀਤੇ ਚਲੇ ਗਏ। ਰਾਤ ਨੂੰ ਬਲਵਿੰਦਰ ਸਿੰਘ ਹੋਣਾ ਦੇ ਸੁਪਨੇ ਦੇ ਵਿੱਚ, ਮੇਰੇ ਕੋਲ ਰਿਕਾਰਡਿੰਗ ਪਈ ਹੈ ਦਾਸ ਕੋਲ, ਜਿਹੜੀ ਫੋਨ ਦੀ ਰਿਕਾਰਡਿੰਗ ਹੋਈ, ਜਿਵੇਂ ਦੱਸਿਆ ਬਲਵਿੰਦਰ ਸਿੰਘ ਹੋਣਾ ਨੇ ਵੀ ਰਾਤ ਨੂੰ ਸੁਪਨੇ ਵਿੱਚ ਦੋ ਸ਼ਹੀਦ ਸਿੰਘ ਆਏ, ਅਤੇ ਦੋ ਸ਼ਹੀਦਾਂ ਸਿੰਘਾਂ ਨੇ ਦਰਸ਼ਨ ਦੇ ਕਿਹਾ ਤੁਸੀਂ ਭਾਈ ਬਹੁਤ ਵੱਡੀ ਗਲਤੀ ਕੀਤੀ ਹੈ, ਸਾਧੂ ਦੇ ਤੁਸੀਂ ਗੋਡੇ 'ਤੇ ਸੱਟ ਮਾਰ ਦਿੱਤੀ, ਇਹਦੀ ਸਜ਼ਾ ਮਿਲੂਗੀ। ਉਵੇਂ ਸੱਜੇ ਗੋਡੇ 'ਤੇ ਚੱਪਣੀ 'ਤੇ ਜਿਵੇਂ ਮਹਾਂਪੁਰਸ਼ਾਂ ਸੱਟ ਲੱਗੇ, ਤੁਹਾਡੇ ਵੀ ਲੱਗੂ। ਚਲੋ ਸਵੇਰ ਨੂੰ ਹੁਣ ਮਨ 'ਚ ਬੜਾ ਭੈ ਆਇਆ। ਬਲਵਿੰਦਰ ਸਿੰਘ ਪੱਤੜ ਖੁਰਦ ਵਾਲੇ ਮਹਾਂਪੁਰਸ਼ਾਂ ਕੋਲ ਅੰਦਰੋਂ ਹੀ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਗਲਤੀ ਹੋ ਗਈ, ਜਿਹੜੀ ਕੱਲ੍ਹ ਵੀ ਮੰਗੀ ਅੱਜ ਵੀ ਅਸੀਂ ਮੰਗਦੇ ਹਾਂ। ਪਰ ਸ਼ਹੀਦਾਂ ਸਿੰਘਾਂ ਨੇ ਬੜੀ ਤਾੜਨਾ ਕੀਤੀ, ਖੇਡ ਵਰਤਣੀ ਸਾਧ ਸੰਗਤ। ਜਿਉਂ ਜਿਉਂ ਪ੍ਰੇਮ ਵੱਧਦਾ ਅਤੇ ਗੱਲਾਂ ਸਮਝ ਆਉਂਦੀਆਂ, ਮਨਮੁੱਖ ਗੱਲ ਨੂੰ ਬੁੱਝ ਨਹੀਂ ਪਾਉਂਦੇ, ਇਸੇ ਕਰਕੇ ਜੀਵਨ ਵਿਅਰਥ ਗੁਆ ਲੈਂਦੇ ਨੇ। ਬਲਵਿੰਦਰ ਸਿੰਘ ਹੁਣੀ ਕਹਿੰਦੇ ਅਸੀਂ ਅਗਲੇ ਦਿਨ ਵਾਪਸ ਆਉਣ ਲੱਗੇ ਇੱਧਰ ਨੂੰ ਪਿੰਡ ਨੂੰ, ਅਤੇ ਢਿੱਲਮਾਂ ਤੋਂ ਥੋੜ੍ਹਾ ਪਿੱਛੇ ਹੀ ਸੀਗੇ, ਇੱਕਦਮ ਗਾਂ ਮੂਹਰੇ ਆ ਗਈ। ਜਿੱਥੋਂ ਉਹਦੇ ਖੱਬੇ ਪਾਸੋਂ ਮੂੰਹ ਵੱਜਿਆ ਅਤੇ ਘੁੰਮ ਕੇ ਸੱਜੇ ਪਾਸੇ ਵਾਲਾ ਗੋਡਾ ਥੱਲੇ ਵੱਜਿਆ ਅਤੇ ਚੱਪਣੀ ਨਿਕਲ ਗਈ ਉਸੇ ਸਮੇਂ। ਡਿੱਗਣ ਸਾਰ ਜਦੋਂ ਚੱਪਣੀ ਨਿਕਲ ਗਈ, ਆਮ ਤੌਰ 'ਤੇ ਸਾਧ ਸੰਗਤ ਦਰਦ ਬਹੁਤ ਹੁੰਦਾ, ਪੈਰ ਕਹਿੰਦੇ ਕਦੇ ਖੱਬੇ ਨੂੰ ਮੁੜੇ ਅਤੇ ਕਦੇ ਸੱਜੇ ਨੂੰ। ਜਦੋਂ ਕਹਿੰਦੇ ਫਿਰ ਤੀਜੀ ਵਾਰ ਮਹਾਂਪੁਰਸ਼ਾਂ ਤੋਂ ਉੱਥੇ ਹੀ ਡਿੱਗਿਆ ਹੋਇਆ ਸੜਕ 'ਤੇ, ਅਤੇ ਮਾਫ਼ੀ ਮੰਗ ਲਈ ਜਦੋਂ, ਅਤੇ ਆਪ ਹੀ ਦੱਸਦੇ ਸਨ ਦਰਦ ਉਸੇ ਸਮੇਂ ਰੁਕ ਗਿਆ। ਫਿਰ ਢਿੱਲਮਾਂ ਤੋਂ ਗੱਡੀ ਮੰਗਾਈ ਅਤੇ ਫਿਰ ਗੋਡਾ ਚੜਵਾਇਆ। ਭਾਵ ਜਿਹੜੇ ਇਹ ਸਾਧੂ ਹੁੰਦੇ ਇਹਨਾਂ ਨਾਲ ਸ਼ਹੀਦ ਸਿੰਘ ਵਰਤਦੇ ਆ, ਖੇਡ ਬਹੁਤ ਵੱਡੀ ਹੁੰਦੀ। ਬਿਆਨ ਤੋਂ ਉਹਨਾਂ ਨੇ ਵਿਆਹ ਕੀਤੇ, ਉਹਨਾਂ ਨੇ ਪਤਾਲਪੁਰੀ ਦੀ ਸੇਵਾ, ਜਿਹੜਾ ਪੁਰਾਣਾ ਸਵਰੂਪ ਦੇਣਾ ਆਨੰਦਗੜ੍ਹ ਕਿਲ੍ਹੇ ਨੂੰ, ਇਹ ਸਾਰੀਆਂ ਮਹਾਂਪੁਰਸ਼ਾਂ ਦੀ ਬੇਅੰਤ ਸੇਵਾ ਸਨ। ਫਿਰ ਕਿਵੇਂ ਕਿਵੇਂ ਉਹਨਾਂ ਤਾਰਿਆ, ਉੱਧਰੋਂ ਨਾਲ ਆਪਾਂ 6 ਸਕੂਲ ਵੀ ਚੱਲਦੇ ਨੇ, ਆਪਦੇ ਹੱਥੀਂ ਜਿਹੜਾ ਬਹੁਤ ਵਧੀਆ ਵਿਦਿਆਲਿਆ ਬਣਾਇਆ, ਕਾਲਜ ਇਤਿਹਾਦਕ ਬੱਸਾਂ ਲੱਗੀਆਂ ਨੇ, ਸਾਰਾ ਬਹੁਤ ਸੋਹਣਾ ਪ੍ਰਬੰਧ ਕੀਤਾ ਸਾਧੂ ਨੇ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਥੋਂ ਲੈਣ ਮਿਲਾਏ, ਬੇਅੰਤਾਂ ਨੂੰ ਜੋੜ ਦਿੰਦੇ ਨੇ। ਗੁਰਜੀਤ ਸਿੰਘ ਬ੍ਰਹਮਪੁਰੇ ਤੋਂ ਆਪ ਜੀ ਜਾਣਦੇ, ਬਹੁਤੇ ਸਿੰਘ ਜਿਹੜੇ ਪੁਰਾਣੇ ਸੰਗੀ ਨੇ ਸਿੰਘ ਨੇ, ਪਿੰਡ ਉੱਥੇ ਬ੍ਰਹਮਪੁਰੇ ਕਪੂਰਥਲੇ ਦੇ ਕੋਲ ਪੈਂਦਾ। ਕਹਿੰਦੇ ਇੱਕ ਦਿਨ ਮਨ ਬੜਾ ਗੁਰੂ ਘਰ ਦਾ ਜਿਹੜਾ ਸੀਗਾ ਸੇਵਾ ਆਰੰਭ ਕੀਤੀ, ਮਨ ਬੜਾ ਕਿਸੇ 'ਤੇ ਜਾ ਕੇ ਸਟੇਜ 'ਤੇ ਜਾ ਕੇ ਥੋੜ੍ਹਾ ਉਚਾਟ ਹੋ ਗਿਆ ਵੀ ਪੈਸੇ ਇਕੱਠੇ ਨਹੀਂ ਹੁੰਦੇ, ਪਿੰਡ ਬਹੁਤਾ ਪੰਡਤਾਂ ਦਾ, ਕੋਈ ਪੈਸੇ ਦੇਵੇ ਨਾ, ਨੇੜੇ ਤੇੜੇ ਪਿੰਡਾਂ 'ਚ ਵੀ ਜਾਈਏ ਅਤੇ ਬਹੁਤੇ ਪੈਸੇ ਨਾ ਇਕੱਠੇ ਹੋਣ। ਕਹਿੰਦੇ ਮੈਂ ਕਿਹਾ ਮਹਾਂਪੁਰਸ਼ਾਂ ਨਾਲ 15 ਸਾਲ ਉਹਨਾਂ ਦਾ ਬਹੁਤ ਪਿਆਰ ਆ। ਗੁਰਜੀਤ ਸਿੰਘ ਬ੍ਰਹਮਪੁਰ ਵਾਲੇ ਕਹਿੰਦੇ ਮੈਂ ਉਹਨਾਂ ਕੋਲ ਚਲਿਆ ਗਿਆ ਅਤੇ ਜਦੋਂ ਮਹਾਂਪੁਰਸ਼ਾਂ ਕੋਲ ਜਾ ਕੇ ਬੇਨਤੀ ਕੀਤੀ ਅਤੇ ਬੇਨਤੀ ਕਰਦੇ ਮਨ ਭਰ ਗਿਆ, ਕਿਉਂ ਜਿੱਥੇ ਪਿਆਰ ਹੁੰਦਾ ਉੱਥੇ ਦੁੱਖ ਸੁੱਖ ਸਾਰੇ ਤਰ੍ਹਾਂ ਦੀ ਗੱਲ ਹੋ ਜਾਂਦੀ। ਅਤੇ ਜਦੋਂ ਮਹਾਂਪੁਰਸ਼ਾਂ ਕੋਲ ਬਾਬਾ ਲਾਭ ਸਿੰਘ ਕੋਲ ਬੇਨਤੀ ਕੀਤੀ, ਗੁਰਜੀਤ ਸਿੰਘ ਕਹਿੰਦੇ ਮੇਰਾ ਮਨ ਭਰ ਗਿਆ ਵੀ ਮਹਾਂਪੁਰਸ਼ ਕੰਮ ਕਾਰਜ ਵਿੱਟ ਲਿਆ ਅਤੇ ਹੁਣ ਇੱਜ਼ਤ ਵੀ ਜਾਂਦੀ ਰਹਿਣੀ ਆ ਜੇ ਨਾ ਬਣ ਪਾਇਆ, ਕਿ ਤੁਹਾਨੂੰ ਪਤਾ ਆਪ ਜੀ ਨੂੰ ਕਾਰਜ ਸ਼ੁਰੂ ਕਰਾਉਣ ਵਾਲੇ ਕਈ ਹੁੰਦੇ ਆ ਅਤੇ ਫਿਰ ਲੱਤਾਂ ਖਿੱਚਣ ਵਾਲੇ ਵੀ ਦੂਜੇ ਪਾਸੇ ਖੜ੍ਹ ਜਾਂਦੇ ਫਿਰ, ਕਿਉਂ ਪਹਿਲਾਂ ਕਹਿੰਦੇ ਵੀ ਕਰੋ ਬਈ ਕਰੋ। ਕਹਿੰਦੇ ਮਹਾਂਪੁਰਸ਼ ਹੁਣ ਆਹ ਹਾਲ ਆ, ਜਿਹੜਾ ਕਹਿੰਦੇ ਸਨ ਵੀ ਘਰਾਂ 'ਤੇ ਚੱਕ ਕੇ ਦੇ ਦਾਂਗੇ ਅਤੇ ਤੁਸੀਂ ਕਰੋ ਕਾਰਜ, ਅਤੇ ਹੁਣ ਮਹਾਂਪੁਰਸ਼ ਪੈਲੀ 'ਤੇ ਚੱਕਣ ਨੂੰ ਜਿਹੜੇ ਤਿਆਰ ਸਨ ਅਤੇ ਉਹ ਸਾਰੇ ਜਵਾਬ ਦੇ ਗਏ। ਬਾਬਾ ਲਾਭ ਸਿੰਘ ਜੀ ਬਹੁਤ ਪ੍ਰੇਮ ਅਤੇ ਨਿਮਰਤਾ ਵਾਲੇ ਸਨ ਸਾਧ ਸੰਗਤ। ਮਹਾਂਪੁਰਸ਼ਾਂ ਨੇ ਆਪਦੇ ਦੋਨਾਂ ਹੱਥਾਂ ਵਿੱਚ ਗੁਰਜੀਤ ਸਿੰਘ ਬ੍ਰਹਮਪੁਰੇ ਦਾ ਸਿਰ ਫੜ ਲਿਆ ਅਤੇ ਕਹਿੰਦੇ ਗੁਰਜੀਤ ਸਿੰਘ ਤੂੰ ਕਹਿੰਦੇ ਗੁਰੂ ਤੇਰਾ ਪੂਰਾ ਅਤੇ ਫਿਕਰ ਕਿਉਂ ਕਰਦਾ, ਕਹਿੰਦੇ ਅੱਜ ਤੋਂ ਇੱਕ ਪੰਕਤੀ ਪੜ੍ਹੀ ਜਾਈ ਅਤੇ ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹੂਗਾ। ਉਹ ਕੀ ਸੀ? ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹੀ ਪੰਕਤੀ ਪੜ੍ਹੀ ਜਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਘਰ ਵੀ ਆਪੇ ਤਿਆਰ ਹੋ ਜਾਊਗਾ ਅਤੇ ਦੁਨੀਆ ਵੀ ਤੇਰੇ ਕਾਰਜ ਵੀ ਸਾਰੇ ਸਫਲੇ ਹੋਈ ਜਾਣ, ਕਿਉਂ ਜਿਉਂ ਜਿਉਂ ਤੂੰ ਗੁਰੂ ਨੂੰ ਕੋਲੇ ਜਾਣਨਾ ਗੁਰੂ ਨੇ ਤੇਰੇ ਕੋਲੇ ਆ ਕੇ ਤੇਰੇ ਕਾਰਜ ਵੀ ਸਫਲੇ ਕਰ। ਕਿਵੇਂ ਕਿਵੇਂ ਮਹਾਂਪੁਰਸ਼ਾਂ ਨੇ ਖੇਡ ਵਰਤਾਈ, ਆਓ ਨਾਲ ਨਾਲ ਕੁਛ ਸਾਖੀਆਂ ਉਹਨਾਂ ਦੇ ਜੀਵਨ ਵਿੱਚੋਂ ਵੀ। ਅਤੇ ਜਿਹੜੇ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ ਚੱਲ ਰਹੀ ਸੀਗੀ ਉਹ ਆਪਾਂ ਨਾਲ ਨਾਲ ਥੋੜੀ ਵਿਚਾਰ ਨਹੀਂ ਕਰੀਏ, ਪੜ੍ਹੋ ਜੀ।
ਸਾਹੁਰੈ ਢੋਈ ਨਾ ਲਹੈ ਪਈਐ ਨਾਹੀ ਥਾ।
ਹਾਂਜੀ, ਆਪਣੇ ਇਹ ਹੈਗਾ ਬਾਬਾ ਫਰੀਦ ਜੀ ਦਾ 31ਵਾਂ ਸਲੋਕ, ਪਰ ਪਿਛਲੇ ਦਿਨੀ ਆਪਾਂ ਐਤਵਾਰ ਨੂੰ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੂੰ ਕਿਉਂ ਰਹਿਣ ਵਿਹਾਏ, ਇਹਦੀ ਵਿਚਾਰ ਹੋਈ ਸੀਗੀ ਕੀ ਸਮਾਂ ਬਣਿਆ। ਸ਼ਾਹ ਸਰਫ ਉਦੋਂ ਉੱਠ ਨਹੀਂ ਪਾਇਆ ਜਿਹੜੇ ਉਸਤਾਦ ਸਨ ਬਾਬਾ ਫਰੀਦ ਜੀ ਦੇ, ਬਾਬਾ ਫਰੀਦ ਜੀ ਉੱਠ ਕੇ ਅੰਮ੍ਰਿਤ ਵੇਲਾ ਸੰਭਾਲ ਲਿਆ ਅਤੇ ਆਪਸ ਵਿੱਚ ਵਿਚਾਰ ਹੋਣ ਲੱਗ ਗਈ, ਕਿਉਂ ਕਈ ਵਾਰ ਇਹ ਹੁੰਦਾ ਸਿੱਖ ਅੰਮ੍ਰਿਤ ਵੇਲਾ ਸੰਭਾਲ ਲੈਂਦਾ ਅਤੇ ਸੰਭਾਲਣ ਤੋਂ ਬਾਅਦ ਮੁਹੰਮਦ ਸਾਹਿਬ ਆਪਦੇ ਪੁੱਤਰ ਦੇ ਨਾਲ ਜਾ ਰਹੇ ਸਨ, ਨਵਾਜ਼ ਵੀ ਪੜ੍ਹੀ ਹੈ, ਸਜਦੇ ਵੀ ਕੀਤੇ ਹੈ ਅਤੇ ਜਦੋਂ ਮੁੜਨ ਲੱਗੇ ਅਤੇ ਪੁੱਤਰ ਨੇ ਮੂੰਹੋਂ ਕਹਿ ਦਿੱਤਾ ਅੱਬੂ ਕਮਾਲ ਹੋ ਗਏ, ਅੱਜ ਤਾਂ ਆਪਾਂ ਕਿੰਨੇ ਭਾਗਾਂ ਵਾਲੇ ਹਾਂ, ਆਪਾਂ ਨਵਾਜ਼ ਪੜ੍ਹੀ ਹੈ ਅਤੇ ਸਾਰਾ ਸ਼ਹਿਰ ਸੁੱਤਾ ਪਿਆ। ਕਹਿੰਦੇ ਚੱਲ ਮੁੜ ਕੇ ਦੁਬਾਰਾ ਫਿਰ ਪੜ੍ਹੀ। ਕਹਿੰਦੇ ਆਪਾਂ ਪਹਿਲਾਂ ਨਹੀਂ ਪੜ੍ਹੀ? ਕਹਿੰਦੇ ਜਿਹੜੀ ਪਹਿਲਾਂ ਪੜ੍ਹੀ ਸੀ ਆ ਜਿਹੜੀ ਤੂੰ ਹਮ ਮੇਰੇ ਦੋ ਬੋਲ ਬੋਲੇ ਅਤੇ ਸਾਰੀ ਗਵਾ ਦਿੱਤੀ, ਕਿਉਂ ਪੁੰਨੂ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਏ, ਤਾਂ ਜਾ ਕੇ ਉਹਦੇ ਲੇਖੇ ਵਿੱਚ ਪੈਂਦਿਆਂ ਜਾ ਕੇ ਨਿੰਦਿਆ ਵੀ ਕਰਾਉਣੀ ਅਤੇ ਲੁਕੋ ਲੁਕੋ ਕੇ ਰੱਖਣਾ ਆਪਦੇ ਆਪ ਨੂੰ। ਹੁਣ ਇੱਥੇ ਜਦੋਂ ਸ਼ਾਹ ਸਰਫ ਦੇ ਨਾਲ ਬਾਬਾ ਫਰੀਦ ਜੀ ਦੇ ਹੋਏ ਬਚਨ ਅਤੇ ਕਹਾਣੀ ਬਦਲ ਗਈ, ਕਿਉਂ ਜਿਹੜੇ ਸ਼ਾਹ ਸਰਫ ਸਨ ਸਾਧ ਸੰਗਤ ਉਹਨਾਂ ਦੀ ਪਹੁੰਚ ਖੁਦਾ ਦੇ ਘਰ ਤੱਕ ਸੀ, ਉਹਨਾਂ ਦੀ ਜਿਹੜੀ ਗੱਲਬਾਤ ਸੀ ਖੁਦਾ ਦੇ ਘਰ ਦੇ ਨਾਲ ਸਿੱਧੀ ਸੀ। ਜਦੋਂ ਬਾਬਾ ਫਰੀਦ ਜੀ ਨੇ ਇਹ ਤਰਕ ਵਿੱਚ ਪੜ੍ਹੀ 30ਵਾਂ ਸਲੋਕ ਪੜ੍ਹਿਆ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਕਹਿੰਦੇ ਤੁਹਾਡਾ ਭਾਈ ਅੱਜ ਅੰਗ ਭਾਵ ਹਿਰਦਾ ਨਹੀਂ ਮੁੜ ਕੇ ਜਾਂਦਾ, ਆਓ ਤੁਹਾਡੇ ਹਿਰਦੇ ਨੂੰ ਪੀੜ ਨਹੀਂ ਹੋ ਰਹੀ ਕਿ ਤੁਹਾਨੂੰ ਦੁੱਖ ਨਹੀਂ ਹੋਇਆ ਪਰ ਉਹਨਾਂ ਨੂੰ ਲੱਗਦਾ ਸੀ ਵੀ ਉਹ ਪਹੁੰਚੇ ਹੈ ਅਤੇ ਇਹਨਾਂ ਨੂੰ ਇੱਧਰੋਂ ਜਿਹੜੀ ਨਮਾਜ਼ ਪੜ੍ਹੀ ਦੀ ਜਿਹੜੀ ਹਉਮੈ ਹੋ ਗਈ ਕਿਵੇਂ ਕਿਵੇਂ ਕਹਿੰਦੇ ਹਾਂਜੀ ਕਰੋ ਫਿਰ ਸਰਵਣ ਜੀ
ਸਹੁਰੇ ਢੋਈ ਨਾ ਲਹਿ ਪਈਏ ਨਹੀਂ ਥਾ
ਅੱਗੋਂ ਸ਼ਾਹ ਸਰਫ ਨੇ ਕਹਿ ਦਿੱਤਾ ਫਰੀਦਾ ਤੂੰ ਦਮਕਸ਼ੀ ਕਰਦਾ ਭਾਵ ਇੰਦਰੀਆਂ ਨੂੰ ਜਦੋਂ ਘੁੱਟਦਾ ਸਾਸ ਨੂੰ ਉੱਪਰ ਚੜ੍ਹਾਉਣਾ ਅਤੇ ਤੂੰ ਖੁਦਾ ਦੇ ਘਰ ਵਿੱਚ ਪਹੁੰਚ ਜਾਂਦਾ ਸਹੁਰੇ ਢੋਈ ਨਾ ਲਹਿ ਕਹਿੰਦੇ ਤੂੰ ਉੱਥੇ ਜਾ ਕੇ ਜੋੜੇ 'ਚ ਜੋੜਿਆਂ ਵਿੱਚ ਹੀ ਖੜ੍ਹਾ ਰਹਿੰਦਾ ਤੂੰ ਖੁਦਾ ਦੇ ਦਰਸ਼ਨ ਨਹੀਂ ਕਰ ਪਾਉਂਦਾ ਫਰੀਦਾ ਜਦੋਂ ਇਹ ਬਚਨ ਕਹੇ ਤਾਂ ਫਰੀਦੀ ਦੇ ਅੱਖਾਂ ਤੋਂ ਇੱਕ ਨਾਲ ਪੜਦਾ ਉਤਰਿਆ ਵੀ ਬਾਕੀ ਇਹ ਤਾਂ ਗੱਲ ਹੈਗੀ ਤੇ ਫੇਰ ਕੀ ਕਹਿੰਦੇ ਇੱਕ ਵਾਰੀ ਫੇਰ ਪੜੋ ਜੀ
ਸਹੁਰੇ ਢੋਈ ਨਾ ਲਹਿ
ਕਿਉਂ ਇਹ ਮਿਲਦੀ ਖੇਡ ਆ ਪ੍ਰੇਮ ਤੇ ਨਿਮਰਤਾ ਦੇ ਨਾਲ ਢਹਿਣਾ ਪੈਂਦਾ ਕੋਈ ਸੀਗਾ ਮੁਸਲਮਾਨ ਤੇ ਤਸਵੀ ਫੇਰਿਆ ਕਰੇ ਸਾਧ ਸੰਗ ਤਸਵੀ ਹੁੰਦੀ ਕਾਲੇ ਰੰਗ ਦੀ ਮਾਲਾ ਇੰਨੀ ਤਸਵੀ ਫੇਰੇ ਇੰਨੀ ਤਸਵੀ ਫੇਰੇ ਕਿ ਉਂਗਲ ਦੇ ਵੱਢ ਭਾਵ ਜਿਹੜੀਆਂ ਲਕੀਰਾਂ ਸਨ ਘੱਸ ਗਈਆਂ ਉਹਦੀਆਂ ਇੰਨੀ ਮਾਲਾ ਫੇਰੀ ਉਹਨੇ ਤਸਵੀ ਫੇਰੀ ਇੱਕ ਦਿਨ ਪਹੁੰਚਿਆ ਹੋਇਆ ਇੱਕ ਫਕੀਰ ਮਿਲਿਆ ਜਿਹਦਾ ਨਾਂ ਸੀ ਸ਼ਾਹ ਸਰਫ ਦੇ ਕੋਲ ਜਦੋਂ ਆਇਆ ਅਤੇ ਦੇਖਿਆ ਉਂਗਲਾਂ ਘੱਸੀਆਂ ਪਈਆਂ ਕੋਈ ਲਕੀਰ ਨਹੀਂ ਦੀਂਦੀ ਅਤੇ ਸਿੱਧਾ ਜਿਹਾ ਮਾਸ ਦਿੰਦਾ ਅਤੇ ਸ਼ਾਹ ਸਰਫ ਨੇ ਕਿਹਾ ਇੰਨੀ ਮਾਲਾ ਫੇਰਦਾ ਦੇਖਾਂ ਤੇਰੀ ਫੇਰੀ ਮਾਲਾ ਕੋਈ ਖੁਦਾ ਦੇ ਘਰ 'ਚ ਪ੍ਰਵਾਨ ਹੋਈ ਕਿ ਨਹੀਂ ਹੋਈ ਕਿ ਜਦੋਂ ਸ਼ਾਹ ਸਰਫ ਨੇ ਸਾਧ ਸੰਗਤ ਦੇਖਿਆ ਨਾ ਅਤੇ ਦੇਖ ਕੇ ਕਹਿੰਦੇ ਤੇਰੀ ਮਾਲਾ ਤਾਂ ਛੱਡ ਤੇਰਾ ਫੇਰਿਆ ਇੱਕ ਮਣਕਾ ਵੀ ਨਹੀਂ ਪਹੁੰਚਿਆ ਕਿਉਂ 14-15 ਸਾਲ ਲਗਾਤਾਰ ਉਸਨੇ ਭਗਤੀ ਕੀਤੀ ਸੀ ਲਗਾਤਾਰ ਦਿਨ ਰਾਤ ਤਸਵੀ ਫੇਰੀ ਸੀ ਉਹਨੇ ਤਸਵੀ ਹੱਥਾਂ ਵਿੱਚੋਂ ਛੱਡਦਾ ਨਹੀਂ ਸੀ ਉਹ ਜਦੋਂ ਇਹ ਗੱਲ ਕਹੀ ਸ਼ਾਹ ਸਰਫ ਨੇ ਜਿਹੜਾ ਫੇਰਨ ਵਾਲਾ ਸੀਗਾ ਹੱਸ ਕੇ ਅਤੇ ਅੱਗੇ ਤੁਰ ਪਿਆ ਅਤੇ ਜਦੋਂ ਸ਼ਾਹ ਸਰਫ ਨੇ ਕਿਹਾ ਤੈਨੂੰ ਫਿਕਰ ਨਹੀਂ ਹੋਇਆ ਤੂੰ 14 ਸਾਲ ਤਸਵੀ ਫੇਰੀ ਖੁਦਾ ਖੁਦਾ ਅੱਲਾ ਅੱਲਾ ਤੂੰ ਜਪਿਆ ਮਾਲਾ ਤਾਂ ਦੂਰ ਦੀ ਗੱਲ ਤਸਵੀ ਤਾਂ ਦੂਰ ਦੀ ਗੱਲ ਤੇਰਾ ਮਣਕਾ ਨਹੀਂ ਪਹੁੰਚਿਆ ਅਤੇ ਤੂੰ ਅੱਗੇ ਉਸ ਗੱਲ ਦਾ ਫਿਕਰ ਅਤੇ ਚਿੰਤਾ ਕੀ ਕਰਨੀ ਤੂੰ ਹੱਸ ਕੇ ਅੱਗੇ ਤੁਰ ਪਿਆ ਉਹਦੀਆਂ ਅੱਖਾਂ ਵਿੱਚ ਜਲ ਆ ਗਿਆ ਹੱਥ ਜੋੜ ਲਏ ਅਤੇ ਕਿਹਾ ਮੇਰਾ ਫੇਰਨਾ ਫਰਜ਼ ਹੈ ਮੇਰਾ ਧਰਮ ਆ ਫੇਰਨਾ ਪ੍ਰਵਾਨ ਕਰਨੀ ਨਾ ਕਰਨੀ ਖੁਦਾ ਦੀ ਮੌਜ ਹੈ ਜਿਸ ਸਮੇਂ ਇਹ ਸ਼ਬਦ ਕਿਹਾ ਅਤੇ ਸ਼ਾਹ ਸਰਫ ਦੇ ਖੁਦਾ ਦੇ ਆਵਾਜ਼ ਕੰਨਾਂ ਵਿੱਚ ਪਈ ਸ਼ਾਹ ਸਰਫ ਕਹਿ ਇਹਨੂੰ ਜਿੰਨੀਆਂ ਫੇਰੀਆਂ ਮਾਲਾ ਤਸਵੀਆਂ ਅਤੇ ਮਣ ਕੇ ਪਹੁੰਚ ਗਏ ਨੇ ਸਾਡੇ ਕੋਲ ਕਿਉਂ ਜਦੋਂ ਪ੍ਰੇਮ ਵਿੱਚ ਕੋਈ ਢਹਿੰਦਾ ਕੀਤੀ ਜਿਹੜੀ ਪੁਰਾਣੀ ਭਗਤੀ ਸੇਵਾ ਸਾਰੀ ਪ੍ਰਵਾਨ ਹੋ ਜਾਂਦੀ ਪਰ ਸਾਧ ਸੰਗਤ ਇਹ ਵੀ ਗੱਲ ਹੁੰਦੀ ਹੈ ਕੋਈ ਮਨ ਨਾ ਬੰਨੇ ਮਨ ਦਾ ਟਿਕਾਣਾ ਨਾ ਬਣਾਵੇ ਅਤੇ ਫਿਰ ਖੇਡ ਜਿਹੜੀ ਬਣੀ ਹੋਈ ਵੀ ਖਰਾਬ ਹੋ ਜਾਂਦੀ ਫਿਰ ਪੜੋ ਜੀ
ਸਹੁਰੇ ਢੋਈ ਨਾ ਲਹਿ ਪਈਏ ਨਹੀਂ ਥਾ
ਕਹਿ ਬਹੁਤ ਦਿੰਦੇ ਆ ਅਸੀਂ ਤਾਂ ਪਹੁੰਚੇ ਪਏ ਅਤੇ ਮਹਾਰਾਜ ਫਿਰ ਬਚਨ ਕਹਿੰਦੇ ਸਹੁਰੇ ਢੋਈ ਨਾ ਲਹਿ ਭਾਵ ਜਿਹੜਾ ਉਸ ਅਸਥਾਨ 'ਤੇ ਅੱਗੇ ਸੱਚਖੰਡ ਪਹੁੰਚਣਾ ਕੋਈ ਸਵਰਗ ਕਹਿੰਦਾ ਕੋਈ ਜੰਨਤ ਕਹਿੰਦਾ ਕਹਿੰਦੇ ਉੱਥੇ ਫਿਰ ਜਿਹੜੀ ਹੈਗੀ ਆ ਪਹੁੰਚ ਹੁੰਦੀ ਨਹੀਂ ਫਿਰ ਪੜੋ ਦੀ ਪੰਕਤੀ ਜੀ
ਪਈਏ ਨਹੀਂ ਥਾ
ਪਈਏ ਭਾਵ ਇਸ ਲੋਕ ਵਿੱਚ ਉਹਨਾਂ ਨੂੰ ਦੁੱਖ ਵੀ ਉਹਨਾਂ ਨੂੰ ਭੁੱਖ ਵੀ ਉਹਨਾਂ ਨੂੰ ਪਿਆਸ ਵੀ ਉਹਨਾਂ ਨੂੰ ਵਕਾਰ ਵੀ ਜਿਹਨੂੰ ਇਹ ਚੀਜ਼ਾਂ ਸਾਧ ਸੰਗ ਮਹਿਸੂਸ ਹੁੰਦੀਆਂ ਨੇ ਭਾਵ ਹਾਲੇ ਤੱਕ ਉਹ ਮਹਾਰਾਜ ਦੇ ਘਰ ਵਿੱਚ ਪ੍ਰਵਾਨ ਨਹੀਂ ਹੋਏ ਭਵਾਂ ਦੀ ਉਹਦੇ ਲੱਖ ਅੰਮ੍ਰਿਤਧਾਰੀ ਹੋਵੇ ਕਕਾਰ ਪਾਏ ਹੋਣ ਭਵਾਂ ਦੀ ਬਾਣੀ ਵੀ ਪੜ੍ਹਦਾ ਹੋਵੇ ਜਿੰਨਾ ਚਿਰ ਇਹ ਵਕਾਰ ਦੇ ਫੁਰਨੇ ਮਨ ਵੱਜਿਆ ਨਹੀਂ ਭਾਵ ਅੱਗੇ ਢੋਈ ਨਹੀਂ ਮਿਲਣੀ ਜੀ
ਫਿਰ ਵਤੜੀ ਨਾ ਪੁੱਛਈ ਧਨ ਸੁਹਾਗਣ ਨਾ
ਸੰਤ ਸੁਜਾਨ ਸਿੰਘ ਜੀ ਬਾਬਾ ਨੰਦ ਸਿੰਘ ਕੋਲ ਕੀਰਤਨ ਕਰਦੇ ਸਨ ਦਿੱਲੀ ਵਾਲੇ ਜਿਨ੍ਹਾਂ ਨੂੰ ਅੱਜ ਵੀ ਲੱਖਾਂ ਲੋਕ ਸੁਣਦੇ ਨੇ ਸੰਤ ਸੁਜਾਨ ਸਿੰਘ ਨੂੰ ਕਹਿੰਦੇ ਕਹਾਉਂਦੇ ਕੀਰਤਨੀਏ ਵੀ ਉਹਨਾਂ ਦੇ ਕੀਰਤਨ ਸੁਣ ਕੇ ਅਤੇ ਆਨੰਦ ਪ੍ਰਾਪਤ ਕਰਦੇ ਪਰ ਜਿਹੜਾ ਪੂਰਾ ਸਾਧੂ ਹੁੰਦਾ ਹਮੇਸ਼ਾ ਤਾੜਦਾ ਰਹਿੰਦਾ ਪਰ ਜਿਹੜੇ ਪਖੰਡੀ ਆ ਉਹ ਮਿੱਠੀਆਂ ਗੱਲਾਂ ਕਰਦੇ ਨੇ ਅਤੇ ਜਦੋਂ ਸੰਤ ਸੁਜਾਨ ਸਿੰਘ ਨੂੰ ਬਾਬਾ ਨੰਦ ਸਿੰਘ ਨੇ ਬਹੁਤ ਤਾੜਨਾ ਕੀਤੀ ਕਿਉਂ ਤਾੜਨਾ ਭਾਵ ਅੱਗੇ ਆਉਣ ਵਾਲੇ ਦਿਨਾਂ 'ਚ ਸੇਵਾ ਮਿਲਣੀ ਹੈ। ਜੇ ਆਪ ਇਹ ਉਹਨਾਂ ਗੁਣਾਂ ਦੇ ਧਾਰਨੀ ਨਹੀਂ ਹੋਣਗੇ, ਗੁਣ ਨਹੀਂ ਕਮਾਉਣਗੇ, ਤਾਂ ਆਪਾਂ ਦੇਖਿਆ ਹੀ ਆ ਸਰਸੇ ਵਾਲੇ ਤੋਂ ਲੈ ਕੇ ਦੂਜੇ ਤੀਜੇ ਸਾਰੇ ਗਲਤ ਜਦੋਂ ਆਏ, ਗਲਤ ਹੱਥਾਂ ਵਿੱਚ ਬਾਗਡੋਰ ਜਦੋਂ ਕਿਸੇ ਥਾਂ ਦੀ ਜਾਂਦੀ ਹੈ ਤਾਂ ਪਤਾ ਹੀ ਆਪਾਂ ਨੂੰ ਕੀ ਨੁਕਸਾਨ ਹੋਇਆ, ਕਿਵੇਂ ਵਕਾਰ। ਜਿਹੜਾ ਆਪ ਵਕਾਰੀ ਆ ਤਾਂ ਕਿਸੇ ਨੂੰ ਕੀ ਦੇ ਸਕਦਾ। ਬਾਬਾ ਆਨੰਦ ਸਿੰਘ ਨੇ ਸੰਤ ਸੁਜਾਨ ਸਿੰਘ ਦੀ ਬਹੁਤ ਤਾੜਨਾ ਕਰਨੀ। ਇੱਕ ਦਿਨ ਕਿਸੇ ਨੇ ਆ ਕੇ ਦੱਸਿਆ ਬਾਬਾ ਆਨੰਦ ਸਿੰਘ ਨੂੰ ਕਿ ਬਾਬਾ ਜੀ ਉਹਨਾਂ ਨੂੰ ਕੋਈ ਉਹਨੂੰ ਕੋਈ ਸਾਧੂ ਮਿਲ ਗਿਆ ਹੁਣ। ਉਹ ਕਹਿੰਦੇ ਮੈਨੂੰ ਪੂਰਾ ਪੂਰਨ ਸੰਤ ਮਿਲ ਗਿਆ ਕੋਈ। ਹੁਣ ਉਹਨਾਂ ਦੀ ਸੰਗਤ ਕਰਨ ਲੱਗ ਗਏ ਸੰਤ ਸੁਜਾਨ ਸਿੰਘ, ਅਤੇ ਉੱਥੇ ਜਾ ਕੇ ਕੀਰਤਨ ਕਰਨ ਲੱਗ ਗਏ। ਬਾਬਾ ਆਨੰਦ ਸਿੰਘ ਕਹਿੰਦੇ ਅੱਛਾ ਉਹਨੂੰ ਕਿਹੜਾ ਮਿਲ ਗਿਆ। ਕਹਿੰਦੇ ਉਹਨਾਂ ਨਾਂ ਹੈਗਾ ਸੰਤ ਵੀਰ ਸਿੰਘ ਅਨੌਦ, ਬੜੇ ਲੋਕ ਜਾਂਦੇ ਉਹਦੇ ਕੋਲ। ਕਹਿੰਦੇ ਬੜੀ ਉਹਦੀ ਪਹੁੰਚ ਆ ਉਹਦੀ। ਬਾਬਾ ਆਨੰਦ ਸਿੰਘ ਕਹਿੰਦੇ ਅਸੀਂ ਹੁਣੇ ਦੇਖ ਲੈਂਦੇ। ਬਾਬਾ ਆਨੰਦ ਸਿੰਘ ਸਰੀਰ ਤੌਰ 'ਤੇ ਉੱਥੇ ਸਨ, ਜਦੋਂ ਸੂਖਮ ਲੈ ਕੇ ਪਹੁੰਚੇ ਸੱਚਖੰਡ ਅਤੇ ਦੇਖ ਕੇ ਜਦੋਂ ਵਾਪਸ ਆਏ ਤਾਂ ਕਹਿੰਦੇ ਇਸ ਨਾਂ ਦਾ ਤਾਂ ਮੈਨੂੰ ਉੱਥੇ ਕੋਈ ਦਿਸਿਆ ਹੀ ਨਹੀਂ। ਗੁਰੂ ਨਾਨਕ ਦੇ ਖੱਬੇ ਅਤੇ ਸੱਜੇ ਮੈਨੂੰ ਦੋ ਸੰਤ ਦਿਸੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਹ ਬੈਠੇ ਸਨ, ਅਤੇ ਆਟਾ ਮੰਡੀ ਵਾਲੇ ਮਹਾਂਪੁਰਸ਼ ਉਹ ਬੈਠੇ ਸਨ ਇੱਕ ਪਾਸੇ ਸੇਵਾ ਕਰ ਰਹੇ ਸਨ। ਮੈਨੂੰ ਇਸ ਨਾਂ ਦਾ ਕੋਈ ਲੱਭਿਆ ਹੀ ਨਹੀਂ। ਅਤੇ ਜਦੋਂ ਬਾਬਾ ਸ਼ਾਮ ਸਿੰਘ ਅਤੇ ਬਾਬਾ ਅਤਰ ਸਿੰਘ ਦਾ ਨਾਂ ਲਿਆ ਅਤੇ ਮਨ ਦੇ ਭੁਲੇਖੇ ਸਾਰੇ ਦੂਰ ਕਰ ਦਿੱਤੇ। ਜਦੋਂ ਦੱਸਣ ਵਾਲਿਆਂ ਜਾ ਕੇ ਦੱਸਿਆ ਵੀ ਸੁਜਾਨ ਸਿੰਘ ਜਿਹੜਾ ਤੂੰ ਬਾਬਾ ਵੀਰ ਸਿੰਘ ਜਿਹਨੂੰ ਤੂੰ ਬਣਾਈ ਫਿਰਦਾ, ਤੂੰ ਸੋਚਦਾ ਉਹਦੀ ਪਹੁੰਚ ਆ, ਅਤੇ ਬਾਬਾ ਜੀ ਨੇ ਇਹ ਦੇਖਿਆ। ਸੋਚੋ ਜਿਹੜੇ ਸਾਧੂ ਨੂੰ ਦੇਖਿਆ ਅਤੇ ਉਹਦੀ ਪਹੁੰਚ ਕਿੱਡੀ ਹੋਊਗੀ, ਉਹਦੇ ਘਰ ਦੀ ਮਹਾਰਾਜ ਦੇ ਘਰ ਤੱਕ ਕਿਵੇਂ ਪਹੁੰਚ ਹੋਊਗੀ। ਪਰ ਅੱਜ ਕੱਲ੍ਹ ਪਖੰਡੀ ਹਰੇਕ ਹੀ ਕੋਈ ਸਾਧੂ ਬਣਿਆ ਫਿਰਦਾ, ਇਹ ਬੜੀ ਮੁਸ਼ਕਲ ਹੈ ਖੇਡ ਸਾਧ ਸੰਗਤ, ਕਿਵੇਂ ਅੰਦਰਿਆਂ ਨੂੰ ਬੰਨਣਾ ਅਤੇ ਕਿਵੇਂ ਉਸ ਘਰ ਤੱਕ ਪਹੁੰਚਣਾ। ਸੁਹਾਗਣਾਂ ਹਰੇਕ ਹੁੰਦੀਆਂ, ਸੁਹਾਗਣ ਬਣਨਾ ਬੜਾ ਮੁਸ਼ਕਲ, ਆਪਾਂ ਭਾਵ ਗਵਾਉਣਾ ਪੈਂਦਾ। ਇੱਕ ਵਾਰੀ ਫੇਰ ਕਰੋ ਸਰਵਣ ਜੀ,
ਫਿਰ ਵਾਤੜੀ ਨਾ ਪੁੱਛਈ।
ਕਹਿੰਦੇ ਉੱਥੇ ਕੋਈ ਬਾਤ ਨਹੀਂ ਪੁੱਛਦਾ ਉਹਨਾਂ ਦੀ, ਕੁੱਲਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ। ਕਹਿੰਦੇ ਉਹ ਜਿਹੜੀਆਂ ਕਿਸੇ ਨੂੰ ਅਸੀਸਾਂ ਵੀ ਦੇ ਦੇਣ, ਕਿਸੇ ਨੂੰ ਬੜੀਆਂ ਗੱਲਾਂ ਨਾਲ ਮੁਕਤੀਆਂ ਵੀ ਦੇ ਦਿੰਦੇ, ਕਈ ਕੁਛ ਗੱਲਾਂ ਨਾਲ ਮੁੰਡੇ ਦੇ ਦਿੰਦੇ। ਕਹਿੰਦੇ ਉਹ ਲੈਣ ਵਾਲੇ ਵੀ ਕੁੱਲਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ। ਜਿਹੜੇ ਲੈਣ ਵਾਲੇ ਮਹਾਰਾਜ ਦਾ ਬਚਨ ਹੈ ਵੀ ਉਹ ਵੀ ਬੜੇ ਮੂਰਖ ਨੇ, ਬੜੇ ਬੇਸ਼ਰਮ ਨੇ, ਜਿਹੜੇ ਜਾ ਕੇ ਇਹੋ ਜਿਹਿਆਂ ਤੋਂ ਪੁੱਛਾਂ ਲੈਂਦੇ ਨੇ। ਜੇ ਪੁੱਛ ਲੈਣੀ ਹੈ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜਿਹੜੀ ਮਰਜ਼ੀ ਅਰਦਾਸ ਕਰੋ, ਆਪ ਜੀ ਦੇਗ ਤਿਆਰ ਕਰਾਓ, ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਕਰੋ, ਤਿੰਨ ਆਨੰਦ ਸਾਹਿਬ ਦੇ ਪਾਠ ਕਰੋ ਸੰਪੂਰਨ, ਗੁਰੂ ਸਾਹਿਬ ਉੱਧਰ ਦੇਗ ਵਾਲੇ ਪਾਸੇ ਬੈਠ ਕੇ ਤਿੰਨ ਸੰਪੂਰਨ ਆਨੰਦ ਸਾਹਿਬ ਪੜ੍ਹਨ ਤੋਂ ਬਾਅਦ ਢਹਿ ਕੇ ਅਰਦਾਸ ਕਰੋ। ਤਿਆਰ ਬਰ ਤਿਆਰ ਸਿੰਘ ਅਰਦਾਸ ਕਰਨ, ਕਿਹੜੀ ਤੁਹਾਡੇ ਮਨ ਦੀ ਇੱਛਾ ਜਿਹੜਾ ਨਹੀਂ ਜਵਾਬ ਮਿਲੂਗਾ। ਤਾੜਨਾ ਵੀ ਹੁੰਦੀ ਹੈ ਪ੍ਰੇਮ ਦੇ ਨਾਲ ਵੀ, ਅਤੇ ਕਲਗੀਧਰ ਪਾਤਸ਼ਾਹ ਦਾ ਬਚਨ ਸੌ ਸਾਖੀ ਦਾ, ਬਹੁਤ ਅੜਿਆ ਹੋਵੇ ਕੰਮ ਅਤੇ ਪੰਜ ਤਿਆਰ ਬਰ ਤਿਆਰ ਸਿੰਘਾਂ ਨੂੰ ਹੱਥਾਂ 'ਚ ਸ੍ਰੀ ਸਾਹਿਬ, ਅਤੇ ਚੌਰ ਬਰਦਾਰ ਵੀ ਅਤੇ ਭੋਗ ਲਵਾਉਣ ਵਾਲਾ ਵੀ ਤਿਆਰ ਬਰ ਤਿਆਰ ਸਿੰਘ ਹੋਵੇ, ਉੱਤੋਂ ਨਹੀਂ ਸ੍ਰੀ ਸਾਹਿਬਾਂ ਪਾਈਆਂ ਹੋਣ, ਐਂ ਲੁਕਮੀਆਂ ਨਹੀਂ, ਉੱਤੋਂ ਨਹੀਂ ਪਾ ਕੇ ਸ੍ਰੀ ਸਾਹਿਬਾਂ ਅਤੇ ਸਨਮੁੱਖ ਹਾਜ਼ਰ ਹੋਣ, ਗਲ 'ਚ ਹਜ਼ੂਰੀਆਂ ਪਾ ਕੇ ਹੱਥ ਜੋੜ ਕੇ ਜਦੋਂ ਛਾਤੀ ਬਰਾਬਰ ਕਰਕੇ ਜਦੋਂ ਢਹਿ ਕੇ ਅਰਦਾਸ ਕਰਨਗੇ, ਅੜਿਆ ਤੋਂ ਅੜਿਆ ਕਾਰਜ ਵੀ ਸੰਪੂਰਨ ਹੋ ਜੂਗਾ। ਪਰ ਸਾਧ ਸੰਗਤ ਇਹ ਵੀ ਨਾਲ ਅਰਦਾਸ ਬੇਨਤੀ ਕਰ ਦੇਵੇ, ਬਹੁਤੇ ਅੜੇ ਕਾਰਜ ਕਢਾਉਣ ਦੀ ਬਜਾਏ ਬੇਨਤੀ ਇਹ ਕਰਨੀ ਚਾਹੀਦੀ ਹੈ, ਮਹਾਰਾਜ ਜਿਹੜਾ ਤੁਹਾਨੂੰ ਪਾਉਂਦਾ ਤੁਸੀਂ ਉਹ ਕਾਰਜ ਕਰੋ। ਕਈ ਚੀਜ਼ਾਂ ਸਾਨੂੰ ਚੰਗੀਆਂ ਲੱਗਣ ਲੱਗ ਜਾਂਦੀਆਂ ਪਰ ਹੁੰਦੀਆਂ ਸਾਡੇ ਵਾਸਤੇ ਮਾੜੀਆਂ। ਆਪਾਂ ਦੇਖਿਆ ਹੀ ਆ ਕਈ ਜਿਹੜੀਆਂ ਧੱਕੇ ਨਾਲ ਮੰਗੀਆਂ, ਫਿਰ ਆਪਾਂ ਦੇਖਿਆ ਹੀ ਆ ਰੋ ਰੋ ਕੇ ਕਿਵੇਂ ਖਹਿੜਾ ਛੁਡਾਉਣ ਵਾਸਤੇ ਅਰਦਾਸਾਂ ਕਰਨੀਆਂ ਪੈਂਦੀਆਂ, ਫਿਰ ਖਹਿੜਾ ਛੁਡਾਉਣ ਵਾਸਤੇ ਕਰਨੀਆਂ ਪੈਂਦੀਆਂ ਬਾਅਦ 'ਚ। ਇਹ ਵਾਸਤੇ ਇੱਕ ਵਾਰੀ ਫੇਰ ਪੜੋ ਤੇ ਹਾਂਜੀ,
ਫਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾ।
ਕਹਿੰਦੇ ਕੋਈ ਅੱਗੇ ਬਾਤ ਨਹੀਂ ਪੁੱਛਦਾ ਤੇ ਨਾ ਆਪਦਾ ਸੁਹਾਗਣੀ ਭਾਵ ਪਹੁੰਚੀਆਂ ਹੋਈਆਂ ਜਣਾਉਂਦੀਆਂ ਨੇ ਦੂਜਿਆਂ ਨੂੰ ਜੀ।
ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ।
ਜਦੋਂ ਸਿੱਖ ਪਹੁੰਚੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ, ਆ ਕੇ ਬੇਨਤੀ ਕੀਤੀ ਮਹਾਰਾਜ ਵੀ ਇਹ ਕਿਹੜੀ ਖੇਡ ਆ, ਵੀ ਇੱਕ ਤਾਂ ਨਵਾਜ਼ ਨਹੀਂ ਪੜ੍ਹੀ ਇੱਕ ਨੇ ਤਾਂ, ਪਰ ਉਹਦੀ ਪਹੁੰਚ ਸੀਗੀ ਉੱਥੇ ਤੱਕ, ਅਤੇ ਮਹਾਰਾਜ ਜਿਹੜਾ ਦੂਜਾ ਸੀਗਾ ਉਹਨੇ ਨਵਾਜ਼ ਪੜ੍ਹੀ ਸੀ ਉਹਨੂੰ ਉਹਦਾ, ਅਤੇ ਦੱਸੋ ਮਹਾਰਾਜ। ਜਦੋਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਕੀਤੀ ਸ਼੍ਰੀ ਅੰਮ੍ਰਿਤਸਰ ਸਾਹਿਬ, ਮਹਾਰਾਜ ਕਹਿੰਦੇ ਭਾਈ ਇਹਦਾ ਜਿਹੜਾ ਜਵਾਬ ਆ ਦੇ ਦਿੱਤਾ ਗਿਆ ਗੁਰਬਾਣੀ ਰਾਹੀਂ। ਗੁਰੂ ਅਮਰਦਾਸ ਮਹਾਰਾਜ ਨੂੰ ਵੀ ਆ ਕੇ ਸਿੱਖਾਂ ਨੇ ਬੇਨਤੀ ਕੀਤੀ ਸੀ, ਉਹਦਾ ਜਵਾਬ ਦਿੱਤਾ ਕਿਵੇਂ, ਆ ਸੁਣ ਕਰੋ ਸਰਵਣ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਜੀ।
ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ।
ਸਹੁਰੇ ਤੇ ਪੇਕੇ ਭਾਵ ਇਸ ਲੋਕ ਚ ਵੀ ਤੇ ਪਰਲੋਕ ਚ ਵੀ ਜਿਹੜਾ ਗੁਰੂ ਉਹ ਇੱਥੇ ਵੀ ਆ ਤੇ ਉੱਥੇ ਵੀ ਆ। ਇੱਥੇ ਵੀ ਅੰਗ ਸੰਗ ਸਦਾ ਅੰਗ ਸੰਗੇ ਆ ਭੰਗੰਗ ਬਿਭੂਤੇ ਦੁਕਾਲੰਗ ਪਰਣਾਸੀ ਦਿਆਲੰਗ ਸਰੂਪੇ। ਉਹ ਸਦਾ ਅੰਗ ਸੰਗ ਇੱਥੇ ਵੀ ਤੇ ਉੱਥੇ ਵੀ। ਕਹਿੰਦੇ ਇਹ ਨਹੀਂ ਵੀ ਇਕੱਲਾ ਉੱਥੇ ਰਹਿੰਦਾ ਤੇ ਇੱਥੇ ਕੋਈ ਨਹੀਂ, ਫਿਰ ਤਾਂ ਲੋਕਾਂ ਨੂੰ ਮੌਜ ਲੱਗ ਜਾਵੇ, ਫਿਰ ਉਹਨਾਂ ਦੀ ਅਰਦਾਸ ਇੱਥੇ ਕੌਣ ਸੁਣਦਾ। ਕਿੰਨੇ ਬੇਅੰਤ ਪ੍ਰਮਾਣ ਪਿਛਲੇ ਦਿਨ ਵੀ ਆਪ ਜੀ ਨੇ ਸਰਵਣ ਕੀਤੇ, ਕਿਵੇਂ ਬਾਬਾ ਨੰਦ ਸਿੰਘ ਜੀ ਨੇ ਯਾਦ ਕੀਤਾ ਕਲਗੀਧਰ ਪਾਤਸ਼ਾਹ ਚਰਨਾਂ ਧਿਆਨ ਧਰਿਆ, ਅਤੇ ਕਿਵੇਂ ਕਲਗੀਧਰ ਪਾਤਸ਼ਾਹ ਆਏ, ਕਿਵੇਂ ਖੇਡ ਵਰਤੀ ਉੱਥੇ। ਆਪ ਜੀ ਸਾਰਾ ਸਰਵਣ ਕਰ ਰਹੇ ਹੋ ਇਤਿਹਾਸ, ਜਿਹੜਾ ਸ਼ੁੱਕਰਵਾਰ ਨੂੰ ਵੀ ਚੱਲਦੀ ਲੜੀਵਾਰ ਇਤਿਹਾਸ ਦੀ ਕਥਾ। ਭਾਵ ਉਹ ਗੁਰੂ ਸਾਹਿਬ ਇੱਥੇ ਨਾਲ ਹੀ ਨੇ, ਪਰ ਦੂਰ ਉਹਨਾਂ ਨੂੰ ਲੱਗਦਾ ਜਿਹੜੇ ਕਿ ਮਹਾਰਾਜ ਨੂੰ ਆਪਦੇ ਆਪ ਤੋਂ ਦੂਰ ਮਹਿਸੂਸ ਕਰਦੇ, ਬੰਦਗੀ ਨਹੀਂ ਜਿਹੜੇ ਕਰਦੇ, ਮਨਮੁਖਤਾ ਹੀ ਦੇ ਉਹਨਾਂ ਵਾਸਤੇ। ਹਾਂਜੀ ਫਿਰ ਪੜੋ ਜੀ।
ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ।
ਤੇ ਬਾਬਾ ਨੰਦ ਸਿੰਘ ਜੀ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਨੂੰ ਅੰਗ ਸੰਗ ਮੰਨਦੇ ਨਹੀਂ ਸਨ, ਦਰਸ਼ਨ ਕਰਦੇ ਸਨ। ਸੰਤ ਜਿਹੜੇ ਸਾਧੂ ਮਹਾਂਪੁਰਸ਼ ਹੁੰਦੇ ਆ, ਖੇਡਾਂ ਵੱਡੀਆਂ ਹੁੰਦੀਆਂ। ਰਾਗੀ ਸੰਤਾ ਸਿੰਘ ਹੋਏ ਆਪਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ, ਬਹੁਤ ਪ੍ਰੇਮ ਦੇ ਨਾਲ ਕੀਰਤਨ ਕਰਿਆ ਕਰਦੇ। ਸਮਾਂ ਬਣਿਆ, ਆਏ ਨਾਨਕਸਰ ਅਤੇ ਕੁੱਟੀਆਂ ਬੰਨੀਆਂ ਸੀ, ਆਪ ਜੀ ਨੂੰ ਪਤਾ ਹੀ ਆ ਉੱਥੇ ਕੁੱਲੀਆਂ ਬੰਨ ਦਿੰਦੇ ਸਨ, ਅਤੇ ਜਿੰਨਾ ਸਮਾਂ ਬਾਬਾ ਨੰਦ ਸਿੰਘ ਨੇ ਰਹਿਣਾ ਉਨਾ ਚਿਰ ਕੁੱਲੀਆਂ ਬੱਝੀਆਂ ਰਹਿਣੀਆਂ, ਜਿੱਦਣ ਜਾਣਾ ਤਾਂ ਅੱਗਾਂ ਲਾ ਜਾਣੀਆਂ। ਕੋਈ ਜਿਹੜਾ ਸਾਧੂ ਆ ਬਹੁਤੇ ਕਿੱਲੇ ਨਹੀਂ ਗੜਦਾ, ਜਿਹੜੇ ਗੜਦਾ ਤਾਂ ਸਾਧੂ ਨਹੀਂ। ਇਸ ਚੀਜ਼ ਦਾ ਵੀ ਖਿਆਲ, ਕਿਉਂ ਜੇ ਉਹਦੀ ਸੁਰਤੀ ਕਿਤੇ ਛੋਟੀ ਚੀਜ਼ ਵਿੱਚ ਵੀ ਫਸ ਗਈ ਤਾਂ ਗਿਆ ਉਹਦੀ ਗੱਲ ਬਣਨੀ ਨਹੀਂ। ਜਿਵੇਂ ਆਪ ਜੀ ਨੇ ਪਿਛਲੇ ਦਿਨ ਇੱਕ ਇਤਿਹਾਸ ਦੀ ਕਥਾ ਸਰਵਣ ਕੀਤਾ ਸੀਗਾ, ਜਿਹਦੇ ਵਿੱਚ ਇੱਕ ਬਾਜ ਅਤੇ ਤਿੱਤਰ ਦੀ ਗੱਲ ਆਈ ਸੀ, ਅਤੇ ਜਿਹੜਾ ਸੀਗਾ ਬਾਣੀਆਂ ਬਾਜ ਅਤੇ ਜਿਹੜਾ ਤਿੱਤਰ ਸੀਗਾ ਉਹ ਜੱਟ ਸੀ, ਅਤੇ ਉੱਥੇ ਆਪ ਜੀ ਨੇ ਇੱਕ ਆਪ ਜੀ ਨੂੰ ਬੇਨਤੀ ਕੀਤੀ ਸੀਗੀ ਵੀ ਜੇ ਕਿਸੇ ਤੋਂ ਲੈਣੇ ਆ ਉਹਨੂੰ ਕਹਿ ਦਿਓ ਅਰਦਾਸ ਕਰ ਦਿਓ ਮਹਾਰਾਜ ਮੈਂ ਛੱਡ ਦਿੱਤੇ। ਕਿਉਂ? ਅਤੇ ਜੇ ਮਨ ਵਿੱਚ ਇੱਛਾ ਰਹਿ ਗਈ ਵੀ ਮੈਂ ਕਿਸੇ ਤੋਂ ਲੈਣੇ ਆ ਤਾਂ ਦੁਬਾਰਾ ਫਿਰ ਆਉਣਾ ਪੈਣਾ ਉਹ ਪੈਸੇ ਲੈਣ ਵਾਸਤੇ, ਦੁਬਾਰਾ ਫਿਰ ਜਨਮ ਹੋਣਾ, ਅਤੇ ਜੇ ਕਿਸੇ ਦੇਣੇ ਆ ਤਾਂ ਦੇ ਕੇ ਖਿਹੜਾ ਛੁਡਾ ਲੈਣਾ ਚਾਹੀਦਾ। ਅਤੇ ਇੱਥੇ ਜਦੋਂ ਮਹਾਂਪੁਰਸ਼ਾਂ ਨੂੰ ਸੀਗੀ ਖੁਸ਼ੀ ਵੀ ਅਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਹੁੰਦੇ ਨੇ, ਸਾਹਮਣੇ ਪ੍ਰਤੱਖ ਹੁੰਦੇ ਨੇ, ਕਿਉਂ ਸੰਤ ਸੁਜਾਨ ਸਿੰਘ ਨੇ ਵੀ ਬਾਬਾ ਨੰਦ ਸਿੰਘ ਨੇ ਦਰਸ਼ਨ ਕਰਾਏ ਸਨ ਸੰਤ ਸੁਜਾਨ ਸਿੰਘ ਨੂੰ, ਕਿਵੇਂ ਗੁਰੂ ਨਾਨਕ ਪਾਤਸ਼ਾਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਜੇ ਸਨ ਪੀੜਾ ਸਾਹਿਬ 'ਤੇ, ਅਤੇ ਬਾਬਾ ਨੰਦ ਸਿੰਘ ਜੀ ਨੇ ਖੱਬਾ ਹੱਥ ਉਹਨਾਂ ਦੇ ਸੱਜੇ ਮੋਢੇ 'ਤੇ ਲਾ ਕੇ ਅਤੇ ਸੱਜਾ ਹੱਥ ਜਦੋਂ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਕੀਤਾ ਅਤੇ ਜਿੱਥੇ ਪੀੜਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ, ਕਹਿੰਦੇ ਦੇਖ ਸਜਾਨਿਆ ਕੱਲ੍ਹ ਨੂੰ ਤੈਨੂੰ ਕਹਿਣਗੇ ਤੈਨੂੰ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਮੂਹਰੇ ਕੀਰਤਨ ਕੀਤਾ, ਕਹਿੰਦੇ ਆਹ ਦੇਖ ਕਹਿੰਦੇ ਗੁਰੂ ਨਾਨਕ ਕਹਿ ਕੇ ਜਦੋਂ ਸੱਜਾ ਹੱਥ ਸਾਹਮਣੇ ਕੀਤਾ ਅਤੇ ਪੀੜਾ ਸਾਹਿਬ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਗੁਰੂ ਨਾਨਕ ਪਾਤਸ਼ਾਹ ਦਰਸ਼ਨ ਹੋ ਰਹੇ ਸਨ ਸੰਤ ਸੁਜਾਨ ਸਿੰਘ। ਅਤੇ ਅੱਜ ਸੰਤਾ ਸਿੰਘ ਜਿਹੜੇ ਹਜ਼ੂਰੀ ਰਾਗੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਆਏ ਅਤੇ ਬਾਬਾ ਨੰਦ ਸਿੰਘ ਜੀ ਬੜੀ ਮਨ ਦੀ ਇੱਛਾ ਵੀ ਅੱਜ ਇਹਨਾਂ ਦਾ ਮੈਂ ਜਿਹੜਾ ਕੀਰਤਨ ਇੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਸੁਣਾਵਾਂ, ਮਹਾਰਾਜ ਨੂੰ ਵੀ ਬੇਨਤੀ ਕਰ ਰਹੇ ਨੇ। ਅਤੇ ਇੰਨੇ ਚਿਰ ਨੂੰ ਇੱਕ ਬਿੰਗਮ ਨੂੰ ਭੇਜਿਆ ਵੀ ਜਾਓ ਲੈ ਕੇ ਆਓ, ਅਤੇ ਜਾ ਕੇ ਦੇਖਿਆ ਅਤੇ ਸੰਤਾ ਸਿੰਘ ਹੁਣੇ ਜਿਹੜੇ ਸਰੀਰ 'ਤੇ ਆ ਗਏ ਉੱਥੇ, ਸਾਧ ਸੰਗਤ ਸਰੀਰ 'ਤੇ ਆ ਗਏ, ਜਾ ਕੇ ਦੱਸਿਆ ਬਾਬਾ ਜੀ ਉਹ ਤਾਂ ਸਰੀਰ 'ਤੇ ਆ ਗਿਆ, ਹੈਂ ਐਂ ਕਿਵੇਂ ਚਲੇ ਜਾਓ ਗੁਰੂ ਨਾਨਕ ਪਾਤਸ਼ਾਹ ਨੂੰ ਕੀਰਤਨ ਸੁਣਾਏ ਬਗੈਰ, ਜਾਓ ਦੁਬਾਰਾ ਜਾ ਕੇ ਬੁਲਾ ਕੇ ਲੈ ਕੇ ਆਓ। ਆਵਾਜ਼ ਦਿੱਤੀ ਅਤੇ ਆਈ ਨਾ, ਉੱਠੇ ਨਾ, ਬਾਬਾ ਨੰਦ ਸਿੰਘ ਆਪ ਚਲੇ ਗਏ। ਬਾਂਹ ਫੜ ਕੇ ਕਿਹਾ ਸੰਤਾ ਸਿੰਘ ਗੁਰੂ ਨਾਨਕ ਨੂੰ ਕੀਰਤਨ ਸੁਣਾਏ ਬਗੈਰ ਨਹੀਂ ਜਾਣਾ, ਚੱਲ ਉੱਠ। ਬਾਂਹ ਫੜ ਕੇ ਸਾਧੂ ਨੇ ਜਦੋਂ ਮਾਰਿਆ ਝਟਕਾ ਅਤੇ ਸੰਤਾ ਸਿੰਘ ਨੇ ਉੱਠ ਕੇ ਬਹਿ ਗਏ, ਜਿਉਂਦੇ ਹੋ ਗਏ ਸਨ। ਸਾਧ ਸੰਗਤ ਦੇ ਉਦੋਂ ਦਾ ਇਤਿਹਾਸ ਬੋਲਦਾ, ਭਾਵ ਜਿਹੜੇ ਪਹੁੰਚੇ ਹੁੰਦੇ ਨੇ ਜਿਨ੍ਹਾਂ ਦੀ ਕੰਤ ਸੁਣਦਾ ਜਿਨ੍ਹਾਂ ਦੀ, ਉਹ ਆਪਦੇ ਲੋਕ ਪ੍ਰਲੋਕ ਵਿੱਚ ਦੋਨੇ ਕਾਰਜ ਕਰਦੇ ਨੇ, ਮਰਨ ਤੋਂ ਬਾਅਦ ਵੀ ਮੁਕਤੀ ਦਵਾ ਦਿੰਦੇ। ਉਹ ਜਿੱਥੇ ਵੀ ਯਾਦ ਕਰੋ ਉੱਥੇ ਖੜੇ ਦੀਂਦੇ ਨੇ, ਉਹ ਦਰਸ਼ਨ ਹੁੰਦੇ ਉਹਨਾਂ ਦੇ ਅਤੇ ਉਹ ਸੁਪਨੇ 'ਚ ਵੀ ਆਉਂਦੇ। ਫਿਰ ਪੜੋ ਜੀ।
ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ।
ਕਹਿੰਦੇ ਸਹੁਰੇ ਵੀ ਅਤੇ ਪੇਕੇ ਦੋਨੇ ਕੰਤ ਦੇ ਨੇ, ਭਾਵ ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨੇ, ਇੱਥੇ ਵੀ ਉਹ ਆਪ ਹੀ ਨੇ ਅਤੇ ਉੱਥੇ ਵੀ ਆਪ ਹੀ ਨੇ, ਇੱਥੇ ਵੀ ਬਿਠਾ ਕੇ ਸਾਨੂੰ ਨਾਮ ਜਪਾਉਂਦੇ ਨੇ ਤੇ ਉੱਥੇ ਵੀ। ਜੀ
ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ।
ਉਹੀ ਹੈ ਜਿਹੜੀ ਮਹਾਰਾਜ ਨੂੰ ਭਾ ਜਾਵੇ, ਤੇ ਨਹੀਂ ਤਾਂ ਵੀਰ ਸਿੰਘ ਵਰਗੇ ਤੇ ਕਈ ਸੰਤ ਬਾਬੇ ਲਿਖਾਈ ਫਿਰਦੇ ਇਉਂ ਨਹੀਂ ਹਨ ਜੀ।
ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ।
ਕਿਸੇ ਨੇ ਆ ਕੇ ਇੱਕ ਦਿਨ ਥੋੜਾ ਪੁੱਛ ਲਿਆ ਬਈ ਕਿਵੇਂ ਬਈ ਹੰਕਾਰ ਦੇ ਕੁਛ ਬੋਲ ਬੋਲ ਦਿੱਤੇ, ਨਹਾਉਣ ਦੇ ਉੱਤੇ ਕੋਈ ਬੋਲ ਬੋਲ ਦਿੱਤੇ। ਪਰ ਦਾਸ ਦੀ ਬੇਨਤੀ ਇਹ ਵੀ ਹੈ ਤੇ ਕਈਆਂ ਦੀ ਇਹ ਵੀ ਢਿੱਲ ਹੁੰਦੀ, ਨਹਾਉਂਦੇ ਵੀ ਨਹੀਂ ਫੌਜਾਂ, ਕਈ ਮਸਤਾਨੀਆਂ ਹੋ ਜਾਂਦੀਆਂ, ਫਿਰ ਇੱਕ ਇੱਕ ਡੇਢ ਡੇਢ ਦਿਨ ਫਿਰ ਆਈ ਲੰਘਾਉਂਦੀਆਂ, ਕਿਤੇ ਨਹੀਂ ਢਿੱਲ ਲਿਆਉਣੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਬੇਗਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਉਹ ਸੁਣੋ ਪੜ੍ਹੋ ਨਿਤ ਭਾਈ ਗੌਰਪੂਰੈ ਤੂੰ ਰੱਖਿਆ। ਗੁਰਪੂਰਾ ਗੁਰੂ ਤੁਹਾਨੂੰ ਰੱਖ ਲਊਗਾ, ਪਰ ਸ਼ੁਰੂ ਇਸ਼ਨਾਨ ਤੋਂ ਕਰਨਾ, ਕਦੇ ਇਸ਼ਨਾਨ ਵਿੱਚ ਢਿੱਲ ਨਹੀਂ ਲਿਆਉਣ। ਜਦੋਂ ਆ ਕੇ ਕਿਸੇ ਨੇ ਥੋੜ੍ਹੇ ਜਿਹੇ ਆਏ ਹਉਮੈ ਵਾਲੇ ਕੋਈ ਇਸ਼ਨਾਨ ਦੇ ਹੰਕਾਰ ਦੇ ਭਰੇ ਜਦੋਂ ਕੋਈ ਬੋਲ ਬੋਲੇ, ਹਾਂਜੀ ਫਿਰ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਜੀ
ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ।
ਕਹਿੰਦੇ ਕੋਈ ਨਹਾ ਲਵੇ ਬੀਬੀ, ਇਸ਼ਨਾਨ ਕਰ ਲਿਆ ਧੋਤੀ, ਫਿਰ ਉਸ ਤੋਂ ਬਾਅਦ ਉਹਨੇ ਬਹੁਤ ਸੋਹਣੇ ਆਪਦੇ ਸੰਭਲੀ ਭਾਵ ਉਹਨੇ ਬਹੁਤ ਫੱਬਣ ਵਾਸਤੇ ਸੋਹਣੇ ਕੱਪੜੇ ਪਾ ਲਏ, ਉੱਤੋਂ ਦੀ ਖੁਸ਼ਬੂਆਂ ਲਾ ਲਈਆਂ ਅਤੇ ਸੁੱਤੀ ਆਏ ਅਚਿੰਤ। ਫਿਰ ਐਂ ਹੋ ਜਾਵੇ ਵੀ ਮੈਂ ਸੱਜ ਕੇ ਪੈ ਗਈ ਹਾਂ ਅਤੇ ਜਦੋਂ ਕੰਤ ਆਊਗਾ ਤਾਂ ਮੈਨੂੰ ਆਪੇ ਉਠਾ ਲਊਗਾ, ਇਉਂ ਨਹੀਂ। ਹਾਂਜੀ ਫਿਰ ਪੜੋ ਅੱਗੇ ਜੀ।
ਸੁੱਤੀ ਆਏ ਨਚਿੰਦ ਫਰੀਦਾ ਰਹੀ ਸੁਬੇੜੀ ਹਿੰਗਦੀ ਗਈ ਕਥੂਰੀ ਗੰਧ।
ਕਹਿੰਦੇ ਭਾਵਾਂ ਦੀ ਉਸ ਇਸਤਰੀ ਨੇ ਸੋਹਣੇ ਕੱਪੜੇ ਵੀ ਪਾਏ ਆ, ਖੁਸ਼ਬੂਆਂ ਵੀ ਲਾਈਆਂ, ਨਹਾਤੀ ਵੀ ਆ, ਸੋਹਣੇ ਵਸਤਰਾਂ ਤੋਂ ਬਾਅਦ ਖੁਸ਼ਬੂਆਂ ਲਾਉਣ ਤੋਂ ਬਾਅਦ ਜੇ ਉਹਨੇ ਆਪਦੇ ਕੋਲ ਹੈਂਗ ਰੱਖ ਲਈ, ਉਹ ਬਦਬੂ ਰੱਖ ਲਈ ਅਤੇ ਜਿਹੜਾ ਭਾਵ ਸ਼ਿੰਗਾਰ ਸਾਰਾ ਕੀਤਾ ਵਿਅਰਥ ਚਲਿਆ ਜਾਂਦਾ। ਹਾਂਜੀ ਫਿਰ ਸਾਰਾ ਪੜੋ ਉੱਪਰੋਂ ਜੀ।
ਨਾਤੀ ਧੋਤੀ ਸੰਭਹੀ
ਨਾਤੀ ਭਾਵ ਇਹ ਇਸ਼ਨਾਨ ਦੇ ਪ੍ਰਥਾ ਹੈ, ਉਹਦੇ ਕਿਵੇਂ ਨਾਤੀ ਭਾਵ ਖੱਬੇ ਨੱਕ 'ਚੋਂ ਪਾਣੀ ਪਾ ਕੇ ਅਤੇ ਸੱਜੇ 'ਚੋਂ ਕੱਢਣ, ਸੱਜੇ 'ਚੋਂ ਪਾ ਕੇ ਅਤੇ ਖੱਬੇ 'ਚੋਂ, ਇੱਕ ਇਹਨੂੰ ਵੀ ਕਹਿੰਦੇ ਨਾਤੀ। ਅਤੇ ਧੋਤੀ ਭਾਵ ਚਾਰ ਉਂਗਲਾਂ ਚੌੜੀਆਂ ਅਤੇ 17 ਗਜ ਲੰਬੀ ਮਲਮਲ ਦੀ ਚਾਦਰ ਹੋਵੇ, ਮੁੱਖ 'ਚੋਂ ਪਾ ਕੇ ਅਤੇ ਗੁਦੇ ਰਾਹੀਂ ਭਾਵ ਜੰਗਲ ਰਾਹੀਂ ਕੱਢ ਦਮੋ ਸਾਰੀ, ਅੰਦਰੋਂ ਸਫਾਈ ਕਰਦੇ ਨੇ, ਇਹ ਵੀ ਕਈ ਕਰਦੇ ਨੇ, ਇਹ ਇਹਨੂੰ ਨਿਓਲੀ ਕਰਮ ਕਹਿੰਦੇ ਸਾਧਸੰਗ। ਅਤੇ ਇਹ ਇਹਦੇ ਕਈ ਤਰ੍ਹਾਂ ਦੇ ਕਰਮ ਕਾਂਡ ਹੁੰਦੇ ਆ, ਕਈ ਅੱਗੇ ਵੀ ਦਾਸ ਦੱਸਦਾ ਹੁੰਦਾ, ਕਈ ਚੀਜ਼ਾਂ ਤਾਂ ਨਹੀਂ ਦੱਸੀਦੀਆਂ ਕੋਈ ਮਨਮੁੱਖ ਆਪਦੇ ਕੋਈ ਆਪਦੇ ਕਿਸੇ ਸੁੱਖ ਲੈਣ ਵਾਸਤੇ ਕਿਤੇ ਕਿਰਾਏ ਨਾ ਪੈ ਜਾਵੇ। ਜਿਵੇਂ ਕਈ ਲੋਕ ਅੱਗੇ ਪੁਰਾਣੇ ਕਰਿਆ ਕਰਦੇ ਮਨਮੁੱਖ ਕਿ ਉਹਨਾਂ ਨੇ ਸੁਪਾਰੀ ਖਾਣੀ ਸਾਧ ਸੰਗਤ ਅਤੇ ਸਾਫਤੀ ਜਿਹੜੀ ਸੁਪਾਰੀ ਨਿਗਾ ਲੈਣੀ ਅਤੇ ਜੰਗਲ ਰਾਹੀਂ ਕੱਢ ਦੇਣੀ, ਜੋ ਜੰਗਲ ਜਾਣਾ ਅਤੇ ਸੁਪਾਰੀ ਸਾਫਤੀ ਨਿਕਲਣੀ ਅਤੇ ਧੋ ਕੇ ਅਤੇ ਪੀਟ ਕੇ ਜਿਹਨੂੰ ਮਰਜ਼ੀ ਰੋਟੀ 'ਚ ਖਵਾ ਦੇਣੀ ਅਤੇ ਸਾਰਾ ਜੀਵਨ ਬੰਦਾ ਪਿੱਛੇ ਲੱਗਿਆ ਰਹਿੰਦਾ। ਪਰ ਦਾਸ ਨਾਲ ਬੇਨਤੀ ਇਹ ਵੀ ਕਰ ਦੇਵੇ ਜਿਹੜੇ ਇਹੋ ਜਿਹੇ ਮਨਮੁਖਤਾਈ ਦੇ ਕੰਮ ਕਰਦੇ ਨੇ, ਮੁਕਤੀ ਨਹੀਂ ਮਿਲਦੀ। ਬੰਦਿਆਂ ਦੇ ਪਿੱਛੇ ਲਾ ਲਉਂਗੇ ਖਿਹੜਾ ਕਿਵੇਂ ਛੁੱਟੂਗਾ। ਆਏ ਤਾਂ ਇੱਥੇ ਪਰਮਾਤਮਾ ਮਿਲਣ ਸੀਗੇ ਅਤੇ ਬਸ ਫਿਰ ਬੰਦਿਆਂ ਨੇ ਜੇ ਪ੍ਰੇਮ ਪਾ ਲਿਆ, ਲੋਕਾਂ ਨੇ ਪ੍ਰੇਮ ਪਾ ਲਿਆ, ਲੋਕਾਂ ਨੇ ਗੰਢ ਪਾ ਲਈ, ਨਹੀਂ ਗੱਲ ਬਣਨੀ, ਗੰਢ ਪਾਉਣੀ ਸੀ ਮਹਾਰਾਜ ਦੇ ਨਾਲ। ਇਸੇ ਕਰਕੇ ਸਾਡੇ ਦਿਲ ਕਈਆਂ ਨੇ ਘਬਰਾਉਂਦੇ ਆ, ਵਾਰ ਵਾਰ ਮੂੰਹੋਂ ਰੋਜ਼ ਕਹਿੰਦੇ ਅੱਜ ਮੈਂ ਮਰੀ ਜਾਣਾ, ਮੈਂ ਫਾਹਾ ਹੀ ਲੈ ਲੈਣਾ, ਮੈਂ ਸੁਸਾਈਡ ਕਰ ਲੈਣਾ। ਦਾਸ ਇੱਕ ਬੇਨਤੀ ਕਰ ਦੇਵੇ ਕਿ ਜੇ ਕਿਸੇ ਕੋਈ ਜੀਵਨ 'ਚ ਕਿਤੇ ਇਹੋ ਜਿਹੀ ਘਟਨਾ ਵਾਪਰ ਜਾਵੇ, ਇਹ ਗੱਲ ਅੱਜ ਤੋਂ ਲਿਖ ਕੇ ਰੱਖ ਲਵੋ, ਸਾਰਾ ਜੀਵਨ ਮੁੜ ਕੇ ਸਰੀਰ ਨਹੀਂ ਮਿਲਦਾ ਉਸ ਆਤਮਾ, ਪੂਰਾ ਜੀਵਨ ਅਵਗਤ ਰੂਪ ਬਣੀ ਰਹਿੰਦੀ ਹੈ। ਅਤੇ ਕਹਿਣ ਵਾਲਿਆਂ ਦਾ ਵੀ ਜੇ ਮੂੰਹ ਵੀ ਕਹਿੰਦਾ ਵਾਰ ਵਾਰ, ਉਹਦੀ ਵੀ ਸਜ਼ਾ ਮਿਲਦੀ ਹੈ। ਜੇ ਕੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਢਿੱਲ ਮਾਠਾ ਪਰਿਵਾਰ 'ਚ ਕੋਈ ਕਲੇਸ਼ ਆ ਅਤੇ ਬਹਿ ਕੇ ਨਿਬੇੜ ਲੈਣਾ ਚਾਹੀਦਾ, ਕਿਉਂ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਅਤੇ ਫਿੱਕਾ ਹੋ ਜਾਂਦਾ ਜਿਹੜਾ ਰਸ ਬਣਦਾ ਨਹੀਂ ਗੁਰਬਾਣੀ 'ਚ। ਅਤੇ ਮਾਰੇ ਕਹਿੰਦੇ ਨਾਮ ਨਾ ਜਪੇ ਸੇ ਆਤਮ ਘਾਤੀ, ਜਿਹੜੇ ਜਪਦੇ ਨੇ ਉਹ ਪਹਿਲਾਂ ਸੁਸਾਈਡਰ ਨੇ, ਗਾਂਹ ਕਿੱਥੋਂ ਮੌਕਾ ਮਿਲਣਾ। ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ, ਤੁਰਦਿਆਂ ਫਿਰਦਿਆਂ ਗੁਰੂ ਗੁਰੂ ਜਪਣਾ ਚਾਹੀਦਾ, ਅਤੇ ਜਪਣਾ ਵੀ ਇਉਂ ਆ ਕਿ ਤੁਹਾਨੂੰ ਅਤੇ ਤੁਹਾਡੇ ਗੁਰੂ ਦੇ ਤੁਹਾਡੇ ਆਪਸ 'ਚ ਗੱਲਾਂ ਚੱਲਣ ਅਤੇ ਲੋਕਾਂ ਨੂੰ ਨਾ ਪਤਾ ਲੱਗੇ। ਕਈਆਂ ਨੇ ਹੁੰਦਾ ਲੋਕਾਂ ਨੂੰ ਜਣਾਉਣਾ ਵੀ ਮੈਂ ਬੜਾ ਪਾਠ ਕਰਨਾ, ਸਾਧ ਸੰਗਤ ਗੱਲ ਨਹੀਂ ਬਣਨੀ। ਸਾਧੂ ਲੁਕ ਕੇ ਐਵੇਂ ਨਹੀਂ ਰਹਿੰਦੇ ਸਨ, ਇਹ ਬੜੀਆਂ ਭਗਤੀ ਦੀਆਂ ਖੇਡਾਂ ਵੱਡੀਆਂ ਨੇ। ਇਹ ਨਹੀਂ ਵੀ ਦੋ ਚਾਰ ਇਕੱਠੇ ਹੋ ਗਏ ਅਤੇ ਅਸੀਂ ਬੜੀ ਭਗਤੀ, ਇਉਂ ਨਹੀਂ ਭਗਤੀ ਹੁੰਦੀ ਸਾਧ ਸੰਗਤ, ਇਹ ਬੜੀਆਂ ਵੱਡੀਆਂ ਖੇਡਾਂ ਨੇ। ਸੁਰਤ ਸ਼ਬਦ ਅਤੇ ਸੁਰਤ ਦਾ ਕਿਵੇਂ ਮੇਲ ਹੁੰਦਾ ਅਤੇ ਖੇਡ ਕਿਵੇਂ ਚੱਲ ਪੈਂਦੀ, ਕਿਉਂ ਨਹੀਂ ਗੁਰੂ ਨਾਨਕ ਦੇ ਅੱਜ ਤੱਕ ਦਰਸ਼ਨ ਹੋਏ, ਵਾਹਿਗੁਰੂ ਇੱਕ ਕਿਵੇਂ ਗੱਲ ਬਣ ਜਾਣੀ ਚਾਹੀਦੀ। ਇੱਕ ਦਿਨ ਭਗਤ ਜੀ ਘਰ ਆਏ ਅਤੇ ਭਗਤ ਜਦੋਂ ਆਏ ਘਰ ਭਗਤ ਜੀ ਅਤੇ ਪੁੱਛਿਆ ਮਾਤਾ ਜੀ ਨੂੰ ਵੀ ਕੋਈ ਆਇਆ ਤਾਂ ਨਹੀਂ ਮਿਲਣ ਵਾਲਾ, ਅਤੇ ਕਹਿੰਦੇ ਹਾਂਜੀ ਇੱਕ ਆਇਆ ਸੀਗਾ ਆਪ ਜੀ ਨੂੰ ਮਿਲਣ ਵਾਲਾ ਅਤੇ ਸਰੀਰ ਦਾ ਰੋਗ ਲੱਗਿਆ ਸੀਗਾ। ਅੱਛਾ ਭਗਤ ਕਬੀਰ ਜੀ ਕਹਿੰਦੇ ਫੇਰ, ਅਤੇ ਕਹਿੰਦੇ ਜੀ ਮੈਂ ਜਦੋਂ ਆਇਆ ਅਤੇ ਮੈਨੂੰ ਕਹਿੰਦੇ ਮੈਂ ਭਗਤ ਜੀ ਨੂੰ ਮਿਲਣਾ, ਤੇ ਫਿਰ ਤੂੰ ਕੀ ਕੀਤਾ? ਕਹਿੰਦੇ ਜੀ ਫਿਰ ਮੈਂ ਉਹਨੂੰ ਆਖਿਆ ਤੂੰ ਇੱਥੇ ਬੈਠ ਅਤੇ ਮੈਂ 3 ਵਾਰ ਭਗਤ ਕਬੀਰ ਜੀ ਨੂੰ ਦੱਸਿਆ ਮਾਤਾ ਨੇ ਵੀ ਮੈਂ 3 ਵਾਰ ਰਾਮ ਰਾਮ ਕਹਾਇਆ ਅਤੇ ਜਿਹੜਾ ਸਰੀਰ ਦਾ ਕੋਹੜ ਸੀ ਉਹ ਦੂਰ ਹੋ ਗਿਆ। ਕਹਿੰਦੇ ਨਹੀਂ ਗੱਲ ਬਣੀ ਨਹੀਂ। ਕਹਿੰਦੇ ਉਹ ਕਿਉਂ? ਕਹਿੰਦੇ ਤੂੰ ਇੱਕ ਵਾਰ ਕਹਿੰਦੀ ਦਿਲੋਂ ਢਹਿ ਕੇ ਅਤੇ ਇੱਕ ਵਾਰੀ ਰਾਮ ਕਹਿ ਉਹਦਾ ਕੋਹੜ ਦੂਰ ਹੋ ਜਾਣਾ ਚਾਹੀਦਾ ਸੀ। ਕਿਉਂ? ਰਾਮ ਕਹਿਣ ਮੈਂ ਭੇਤ ਹੈ, ਬੜਾ ਭੇਤ ਹੁੰਦਾ ਸਾਧ ਸੰਗਤ, ਉਹਨੂੰ ਪਹਿਲਾਂ ਸ਼ਬਦ ਨੂੰ ਕਮਾਉਣਾ ਪੈਂਦਾ। ਵਾਹਿਗੁਰੂ ਵਾਹਿਗੁਰੂ ਸਾਰੇ ਜਪਦੇ, ਮੂਲ ਮੰਤਰ ਸਾਰੇ ਕਰਦੇ, ਜਪ ਜੀ ਸਾਹਿਬ ਦਾ ਪਾਠ ਕਰਦੇ ਆ, ਜਾਪ ਸਾਹਿਬ ਕਰਦੇ ਆ, ਪਰ ਜਿਹੜਾ ਜਦੋਂ ਇੱਕ ਉਹ ਖੇਡ ਵੱਖਰੀ ਬਣਦੀ ਆ, ਉਹ ਫਿਰ ਯੁਕਤੀ ਸਿੱਖਣੀ ਪੈਂਦੀ ਆ, ਬੈਠਣਾ ਪੈਂਦਾ, ਟਿਕਾ ਦੇ ਨਾਲ ਸਮਝਣਾ ਪੈਂਦਾ। ਜਦੋਂ ਪੂਰਨ ਸਾਧੂ ਮਿਲਦੇ ਬੜੀਆਂ ਚੀਜ਼ਾਂ ਦੱਸ ਦਿੰਦੇ, 1 ਮਿੰਟ 'ਚ ਜੋੜ ਦਿੰਦੇ ਆ ਅਤੇ ਮੁੜ ਕੇ ਸਾਰਾ ਜੀਵਨ ਮਨ ਬਾਹਰ ਨਹੀਂ ਜਾਣ ਦਿੰਦੇ। ਕਿਵੇਂ? ਜਿਵੇਂ ਬਾਬਾ ਲਾਭ ਸਿੰਘ ਕੋਲ ਬਹੁਤ ਸੰਗਤਾਂ ਨੇ ਆਇਆ ਕਰਨ, ਬੇਅੰਤਾਂ ਨੇ ਆ ਕੇ ਬੇਨਤੀ ਕਰਨੀ, ਵੇਰਕੇ ਵਾਲੀ ਇੱਕ ਬੀਬੀ ਆ ਗਈ, ਕਹਿੰਦੇ ਬਾਬਾ ਜੀ ਮੇਰਾ ਭਲਾ ਕਰੋ, ਬੜਾ ਕੱਦ ਬੀਬੀ ਰਾਜ ਸਿੰਘਾਂ ਵਰਗੀ ਜਵਾਨ ਬਹੁਤ, ਬਾਬਾ ਜੀ ਮੇਰਾ ਭਲਾ ਕਰੋ, ਮੇਰਾ ਮੈਨੂੰ ਦੱਸਿਆ ਡਾਕਟਰਾਂ ਨੇ ਮੈਨੂੰ ਜਿਹੜਾ ਬਲੱਡ ਕੈਂਸਰ ਹੋ ਗਿਆ, ਵੀ ਮੈਂ ਚਾਹੁੰਦੀ ਹਾਂ ਕੋਈ ਮੇਰਾ ਭਲਾ ਹੋ ਜਾਵੇ, ਮੈਂ ਤੁਹਾਡੇ ਪੰਥ ਦੀ ਸੇਵਾ ਕਰ ਸਕਿਆ ਕਰਾਂ। ਬਾਬਾ ਜੀ ਕਹਿੰਦੇ ਅੱਛਾ ਪੱਕੀ ਭਾਈ ਸੇਵਾ ਕਰਿਆ ਕਰੇਗੀ? ਕਹਿੰਦੇ ਜੀ ਜੀ ਬਾਬਾ ਜੀ ਕਰਾ ਲਿਆ ਕਰੋ। ਇੱਕ ਇਹ ਵੀ ਖੇਡ ਹੁੰਦੀ ਹੈ, ਇੱਕ ਕਹਿਣਾ ਮੈਂ ਕਰ ਲੂੰਗਾ, ਬਾਂਹ ਪੁਰਸ਼ ਕਹਿੰਦੇ ਚੰਗੇ ਜਾ ਕਰ ਲਾ, ਉਹ ਜਾ ਕੇ 2-4 ਭਾਂਡੇ ਵੀ ਨਹੀਂ ਧੋਤੇ ਜਾਂਦੇ, ਫਿਰ ਘਰ ਨੂੰ ਭੱਜ ਜਾਂਦਾ ਬੰਦਾ। ਕਹੋ ਨਹੀਂ ਮਹਾਂਪੁਰਸ਼ੋ ਤੁਸੀਂ ਕਰਾਓ। ਕਹਿੰਦੇ ਮਹਾਂਪੁਰਸ਼ੋ ਤੁਸੀਂ ਕਰਾ ਲਿਓ। ਕਹਿੰਦਾ ਚੰਗਾ ਧੀਏ, ਮਹਾਂਪੁਰਸ਼ ਨੇ ਸਿਰ 'ਤੇ ਹੱਥ ਰੱਖਿਆ, ਕਹਿੰਦੇ ਜਾ ਧੀਏ ਜਾ ਹਰਵਾਲਸਰ ਚਲੀ ਜਾ, ਉੱਥੇ ਜਾ ਕੇ ਰਹੀ ਦਿਨ ਰਾਤ ਸੇਵਾ ਕਰੀ ਜਾਈਂ, ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਜਾ ਕਹਿੰਦੇ ਅੱਜ ਹੀ ਤੇਰੇ ਗੁਰੂ ਨਾਨਕ ਨੇ ਤੇਰਾ ਜਿਹੜਾ ਬਲੱਡ ਕੈਂਸਰ ਖਤਮ ਕਰ ਦਿੱਤਾ। ਕਹਿੰਦੇ ਜੀ ਸੱਤ ਜਾ ਬੜੀ, ਜੇ ਤੁਸੀਂ ਉੱਥੇ ਆਪ ਜੀ ਕੋਈ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹੋ ਤਾਂ ਆਪ ਜੀ ਨੂੰ ਪਤਾ ਹੋਣਾ ਵੇਰਕੇ ਵਾਲੀ ਇੱਕ ਬੀਬੀ ਬੜੀ ਮਸ਼ਹੂਰ, ਜਿਹਦਾ ਤਕਰੀਬਨ 50 ਤੋਂ ਜ਼ਿਆਦਾ ਬੀਬੀਆਂ ਨੇ, ਅਤੇ ਉਹਨਾਂ ਨੇ ਉੱਥੇ ਰਵਾਲਸਰ ਵੀ ਜਿੰਨੀਆਂ ਟੋਇਲਟਾਂ ਦੀਆਂ ਰਜਾਈਆਂ ਦੀਆਂ ਕੰਬਲਾਂ ਦੀਆਂ ਚਾਦਰਾਂ ਦੀਆਂ ਸਾਰੀਆਂ ਸੇਵਾ ਉਹ ਕਰਦੀਆਂ, ਲੰਗਰ ਦੀਆਂ ਉਹ ਕਰਦੀਆਂ, ਅਤੇ ਨੇੜੇ ਨੇੜੇ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਹੋਰ ਬੇਅੰਤ ਸੇਵਾ ਕਰਦੀਆਂ ਨੇ, ਮਹਾਰਾਜ ਵਾਸਤੇ ਵਸਤਰ ਤਿਆਰ ਕਰਕੇ ਦੇਣ। ਇਹੋ ਜਿਹੀ ਬੀਬੀ ਵੇਰਕੇ ਵਾਲੀ ਲੱਗੀ ਉਹ, ਅਤੇ ਗੁਰੂ ਦੀ ਖੇਡ ਇਹੋ ਜਿਹੀ ਵਰਤੀ ਕਿ ਸਾਧੂ ਦਾ ਬਚਨ ਇੱਕ ਸਾਧ ਬਚਨ ਉਟਲੱਧ, ਅਤੇ ਬਚਨ ਹੋਣ ਦੀ ਦੇਰ ਸੀ, ਅਤੇ ਜਿਹੜਾ ਉਹ ਸਾਰਾ ਜਿਹੜਾ ਸੀ ਨਾ ਸਾਧ ਸੰਗਤ ਕੈਂਸਰ ਕੌਂਸਰ ਦਾ ਚੱਕ ਦਿੱਤਾ ਮਹਾਂਪੁਰਸ਼ਾਂ ਨੇ। ਕਿਉਂ? ਮਹਾਂਪੁਰਸ਼ਾਂ ਨੇ ਇੱਕ ਧਰਮਪਾਲ ਸਿੰਘ ਉੱਥੇ ਜਿਹੜਾ ਮਹਾਂਪੁਰਸ਼ਾਂ ਨੂੰ ਪ੍ਰਸ਼ਾਦੇ ਛਕਾਉਣ ਤੋਂ ਹਰੇਕ ਤਰ੍ਹਾਂ ਦੀ ਕੋਈ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਵਸਤਰਾਂ ਦੀ, ਅਤੇ ਧਰਮਪਾਲ ਸਿੰਘ ਜਿਹੜਾ ਪਹਿਲਾਂ ਹਿੰਦੂ ਸੀਗਾ ਅਤੇ ਸਿੱਖ ਬਣਿਆ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਅਤੇ ਉਹਨੇ ਆਪਦੀ ਸਰਕਾਰੀ ਨੌਕਰੀ ਵੀ ਕਰਨੀ ਅਤੇ ਮਹਾਂਪੁਰਸ਼ਾਂ ਵਾਸਤੇ ਸਮੇਂ ਦੇ ਟਾਈਮ ਸਿਰ ਜਲ ਪਾਣੀ ਵੀ ਛਕਾਉਣਾ। ਇੱਕ ਦਿਨ ਆਇਆ ਮਹਾਂਪੁਰਸ਼ਾਂ ਨੂੰ ਪ੍ਰਸ਼ਾਦ ਹੱਥ ਧਵਾਵੇ ਅਤੇ ਮਹਾਂਪੁਰਸ਼ ਨਾਲ ਗੱਲ ਬੱਝ ਲਈ ਵੀ ਕੀ ਗੱਲ ਧਰਮਪਾਲ ਸਿੰਘ ਤੇਰਾ ਅੱਜ ਮਨ ਤੇਰਾ ਲੱਗਦਾ ਨਹੀਂ ਪੂਰਾ, ਕੀ ਹੋਇਆ ਤੈਨੂੰ? ਕਹਿੰਦੇ ਮਹਾਂਪੁਰਸ਼ੋ ਵੀ ਆਪ ਜੀ ਦਾ ਪੋਤਾ, ਐਂ ਕਿਹਾ ਉਹਨਾਂ ਨੇ ਸ਼ਬਦ, ਮਹਾਂਪੁਰਸ਼ੋ ਆਪ ਜੀ ਦਾ ਪੋਤਾ ਕੋਮਲ ਸਿੰਘ, ਡਾਕਟਰਾਂ ਨੇ ਦੱਸਿਆ ਉਹਨੂੰ ਟੀ ਬੀ ਹੋ ਗਈ ਹੈ। ਅੱਛਾ ਲਿਆ ਬੁਲਾ ਕੇ ਬਈ ਉਹਨੂੰ। ਜਦੋਂ ਕੋਮਲ ਸਿੰਘ ਨੂੰ ਬੁਲਾਇਆ ਘਰੋਂ ਅਤੇ ਧਰਮਪਾਲ ਸਿੰਘ ਬਿਠਾ ਲਿਆ ਭੱਜ ਕੇ, ਅਤੇ ਮਹਾਂਪੁਰਸ਼ਾਂ ਨੇ ਬਾਂਹ ਫੜ ਕੇ ਕਹਿੰਦੇ ਕਹਿ ਤੁਹਾਨੂੰ ਗੁਰੂ ਨਾਨਕ। ਕਹਿੰਦੇ ਜੀ ਤੁਹਾਨੂੰ ਗੁਰੂ ਨਾਨਕ। ਕਹਿੰਦੇ ਫਿਰ ਉੱਚੀ ਕਹਿ ਤੁਹਾਨੂੰ ਗੁਰੂ ਨਾਨਕ। ਸੰਗਤ ਸਾਰੀ ਦੇਖਦੀ ਹੈ, ਮਹਾਂਪੁਰਸ਼ਾਂ ਨੇ ਸਾਹ ਸਕੇ ਜੀ ਤੁਹਾਨੂੰ ਗੁਰੂ ਨਾਨਕ ਕਹਾਇਆ 2-3 ਵਾਰ। ਕਹਿੰਦੇ ਜਾ ਜਿਹੜੇ ਤੇਰੇ ਦੁਨਿਆਵੀ ਡਾਕਟਰ ਜਾ ਕੇ ਜਾ ਚੈੱਕ ਕਰਾਇਆ ਉਹਨਾਂ ਕੋਲ। ਸਾਹ ਸੰਗਤ ਕੋਮਲ ਦੇ ਸਰੀਰ 'ਚੋਂ ਟੀ ਬੀ ਖਤਮ ਕਰ ਦਿੱਤੀ। ਕਿਉਂ? ਖੇਡਾਂ ਵੱਡੀਆਂ ਨੇ ਇਹਨਾਂ ਸਾਧੂਆਂ ਦੀਆਂ, ਆਪਦੇ ਉੱਤੇ ਕਸ਼ਟ ਲੈ ਲੈਂਦੇ ਆ, ਦੂਜੇ ਦਾ ਕੱਟ ਦਿੰਦੇ ਆ। ਕਿਉਂ? ਜਨ ਪਰਉਪਕਾਰੀ ਆਏ, ਉਹ ਪਰਉਪਕਾਰ ਹੀ ਕਰਨ ਆਉਂਦੇ ਆ, ਉਹਨਾਂ ਨੂੰ ਆਪਦੇ ਸਰੀਰ ਤੱਕ ਨਹੀਂ, ਉਹ ਆਪਦੇ ਜਿਹੜੇ ਪ੍ਰੇਮ ਵਾਲੇ ਸੰਗੀਆਂ ਦਾ ਭਲਾ ਕਰਨ ਆਉਂਦੇ। ਉਹਨਾਂ ਦਾ ਹੁੰਦਾ ਵੀ ਇਹਨਾਂ ਦਾ ਭਲਾ ਹੋ ਜਾਵੇ, ਅਗਲੀ ਮੰਜ਼ਿਲ ਤੱਕ ਪਹੁੰਚ ਜਾਣ, ਇਹਨਾਂ ਦਾ ਆਵਾਗਮਨ ਮਿਟ ਜਾਵੇ। ਹਾਂਜੀ ਫੇਰ ਕਰੋ ਸਰਵਣ ਜੀ।
ਫਰੀਦਾ ਰਹੀ ਸੋ ਬੇੜੀ ਹਿੰਦੀ ਗਈ ਕਥੂਰੀ ਗੰਧ।
ਕਹਿੰਦੇ ਜੇ ਕੋਈ ਕਹਿੰਦੇ ਹੋਮੇ ਕਰ ਲਵੇ ਤੇ ਜਿਹੜੀ ਉਹ ਖੁਸ਼ਬੂ ਆ ਚਲੀ ਜਾਂਦੀ ਹੈ। ਕਰੀ ਫੇਰ ਉੱਪਰੋਂ ਪੜੋ ਜੀ।
ਨਾਤੀ ਧੋਤੀ ਸੰਭਹੀ।
ਕਹਿੰਦੇ ਜੇ ਤੁਸੀਂ ਨਹਾ ਵੀ ਲਿਆ, ਅੰਮ੍ਰਿਤ ਵੇਲਾ ਸੰਭਾਲ ਲਿਆ, ਬਾਣੀ ਵੀ ਪੜ ਲਈ, ਹਾਂਜੀ
ਸੁੱਤੀ ਆਏ ਨਚਿੰਦ,
ਜੇ ਤੁਸੀਂ ਕਹੋ ਵੀ ਹੁਣ ਬੇਫਿਕਰੀ ਆ ਬਈ ਹੁਣ, ਤੇ ਹੁਣ ਤਾਂ ਆਪਾਂ ਨੂੰ ਬੜੀਆਂ ਖੁਸ਼ਬੂਆਂ ਲਾ ਲਈਆਂ। ਕਿਉਂ? ਦੱਸ ਇੱਕ ਇਹ ਵੀ ਦੱਸ ਦੇਵੇ, ਜਦੋਂ ਜਿਉਂ ਜਿਉਂ ਗੁਰਸਿੱਖ ਅਭਿਆਸ ਕਰਦਾ ਇਹ ਸਰੀਰ ਖੁਸ਼ਬੂਆਂ ਵੀ ਛੱਡਣ ਲੱਗ ਜਾਂਦਾ। ਬੜੀਆਂ ਖੇਡਾਂ ਬੇਅੰਤ ਵਰਤਦੀਆਂ ਨੇ ਜੀ।
ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹੰਗਦੀ।
ਕਹਿੰਦੇ ਜੇ ਉਸ ਸਮੇਂ ਤੁਸੀਂ ਕੋਲੇ ਹਉਮੇ ਵਾਲੀ ਰੱਖ ਲਈ, ਮੈਂ ਸਾਰਾ ਕੁਛ ਸੰਭਾਲੀ ਬੈਠਾ ਹਾਂ ਜੀ।
ਗਈ ਕਥੂਰੀ ਗੰਧ,
ਕਹਿੰਦੇ ਇਹ ਸੋਚ ਲਓ ਜਿਹੜੀ ਉਹ ਕਥੂਰੀ ਜਿਹੜੀ ਕੋਈ ਖੇਡ ਤੁਹਾਡੇ ਨਾਲ ਵਰਤ ਰਹੀ ਸੀ, ਖੁਸ਼ਬੂ ਵਰਤ ਰਹੀ ਸੀ ਤੁਹਾਡੇ ਨਾਲ ਮਹਾਰਾਜ ਦੀ, ਉਹ ਜਿਹੜੀ ਉਹ ਸਾਰੀ ਚਲੀ ਜਾਂਦੀ ਹੈ ਜੀ।
ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾ।
ਇੱਕ ਦਿਨ ਫਿਰ ਹੋਈ ਖੇਡ, ਕੋਈ ਨੌਜਵਾਨ ਆ ਗਿਆ ਤੇ ਬਾਬਾ ਫਰੀਦ ਜੀ ਬੜੇ ਬਜ਼ੁਰਗ ਹੋਣ ਲੱਗੇ, ਬਿਰਧ ਹੋਣ ਲੱਗਾ ਸਰੀਰ, ਆ ਕੇ ਤੇ ਮਜ਼ਾਕ ਕਰਕੇ ਕਹਿਣ ਲੱਗਾ ਦੋ ਤਿੰਨ ਮਿੰਟ 'ਚ ਆਪਾਂ ਸਮਾਪਤੀ ਕਰਦੇ ਹਾਂ, ਬਸ ਤਕਰੀਬਨ ਹੁਣ ਆ ਗਿਆ ਹੈਗਾ ਚੌਂਤੀਵਾਂ ਆ ਗਿਆ ਤੇ ਇੱਕ ਹੋਰ ਸਲੋਕ ਆਪਾਂ ਦੋ ਤਿੰਨ ਮਿੰਟ ਦੇ ਵਿੱਚ ਆਪਾਂ ਸਮਾਪਤੀ, ਇੱਕ ਵਾਰੀ ਫੇਰ ਪੜੋ ਜੀ।
ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾ।
ਕਹਿੰਦੇ ਸਾਧੂਆਂ ਨੂੰ ਕੀ ਹੁੰਦਾ, ਉਹਨਾਂ ਨੂੰ ਜਵਾਨੀ ਤੱਕ ਨਹੀਂ ਹੁੰਦਾ, ਉਹਨਾਂ ਨੂੰ ਇਹ ਹੁੰਦਾ ਵੀ ਮੇਰੇ ਪਰਮਾਤਮਾ ਨਾਲ ਪ੍ਰੀਤੀ ਨਾ ਕਦੇ ਘੱਟ ਜਾਵੇ। ਤੇ ਜਦੋਂ ਬਾਬਾ ਲਾਭ ਸਕਦਾ ਸੀਗਾ ਸਮਾਂ ਨਾ ਜਾਣ ਦਾ ਸਾਧ ਸੰਗਤ, ਕੋਈ ਐਂ ਨਹੀਂ ਕੀਤਾ ਕਿ ਨਾ ਉੱਧਰ ਕੋਈ ਆਵਾਜ਼ ਕੀਤੀ, ਬਸ ਇਹੀ ਕਿਹਾ ਚੰਗਾ ਵੀ ਚੱਲੀਏ। ਮਹਾਂਪੁਰਸ਼ਾਂ ਦੇ ਅਖੀਰਲੇ ਮੁੱਖ ਦੇ ਬੋਲ ਸਨ, ਚੰਗਾ ਵੀ ਚੱਲੀਏ ਕਹਿ ਕੇ, ਹੱਥ ਜੋੜ ਕੇ ਤੇ ਫਤਿਹ ਬੁਲਾਈ, ਚੰਗਾ ਵੀ ਚੱਲੀਏ ਕਹਿ ਕੇ, ਤੇ ਨਾਲ ਹੀ ਸਰੀਰ ਉਹਦੀ ਇਕਦਮ ਢਿੱਲਾ ਹੋ ਗਿਆ। ਉਸੇ ਟਾਈਮ ਜਿਹੜੇ ਸਵਾਸ ਨਿਕਲ ਗਏ, ਚੋਲਾ ਬਦਲ ਲਿਆ ਸਾਧੂ ਨੇ, ਉਹਨਾਂ ਨੂੰ ਚਾਹ ਰਹਿੰਦਾ, ਉਹਨਾਂ ਵਾਸਤੇ ਕੋਈ ਅਖਿਆ ਹੀ ਨਹੀਂ ਹੁੰਦੀ, ਉਹਨਾਂ ਵਾਸਤੇ ਗੁਰਮੁਖ ਬੁੱਢੇ ਨਾ ਹੀ, ਕਹਿੰਦੇ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ਇੱਕ ਵਾਰੀ ਫੇਰ ਪੜੋ ਤੇ ਅੱਗੇ ਚੱਲੋ ਜੀ।
ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾ।
ਇਹ ਜਵਾਨੀ ਦਾ ਹੰਕਾਰ ਨਹੀਂ ਕਰਨਾ, ਬਸ ਇਹ ਚੀਜ਼ ਦਾ ਖਿਆਲ ਰੱਖਣਾ। ਗੱਲ ਕਈ ਵਾਰ ਦੱਸ ਦੇਖਿਆ, ਛੋਟੇ ਬੱਚਿਆਂ 'ਚ ਬੜੀ ਬਣੀ ਹੁੰਦੀ ਹੈ, ਬੜਾ ਕੁਛ ਨਿੱਕੇ ਨਿੱਕੇ ਬੱਚੇ ਜਿਹੜੇ ਵਾਹਿਗੁਰੂ ਕਰਦੇ ਨੇ, ਆਪਾਂ ਦੇਖਦੇ ਹਾਂ ਇੱਕ ਛੋਟਾ ਜਿਹਾ ਬੱਚਾ ਜਗਤ ਸਿੰਘ ਇੱਦਣ, ਉਹ ਵਾਹਿਗੁਰੂ ਕਹਿਣ 'ਤੇ ਉਹ ਹਿੱਲਣ ਲੱਗ ਜਾਂਦੇ ਨਾਲ ਹੀ, ਐਂ ਪੂਰਾ ਐਂ ਜਿਵੇਂ ਚੰਗੇ ਗੁਰਮੁਖ ਕੋਈ ਅਭਿਆਸ ਕਰਨੇ ਹੋਣ, ਕਰਨ ਵਾਲੇ ਬੈਠੇ ਹੁਣ ਜਿਵੇਂ ਹੁਣ, ਉਹ ਕਿਉਂ ਬੱਚਾ ਵਾਹਿਗੁਰੂ ਕਿਹਾ ਹਿਲਦਾ? ਆ ਨਿੱਕੇ ਨਿੱਕੇ ਆ, ਕਈ ਵਾਰ ਦਲਜੀਤ ਭੇਜਦੀ ਹੁੰਦੀ ਵੀਡੀਓ, ਉਹ ਛੋਟੀ ਜਿਹੀ ਬੱਚੇ ਨੇ ਨਿੱਕੇ ਨਿੱਕੇ ਰਾਜ ਕੌਰ ਅਰਗੇ ਇਕੱਲੇ ਜਕਾਰੇ ਛੱਡੀ ਜਾਂਦੇ, ਪਤਾ ਨਹੀਂ ਇਕੱਲੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਇਕੱਲੇ ਹੀ ਉੱਥੇ ਡੱਬਿਆਂ ਦੇ ਵਜਾਈ ਜਾਂਦੇ, ਢੋਲਕੀਆਂ ਛੇਣੇ ਆਪੇ ਇਕੱਲੇ ਕਿਵੇਂ ਵਜਾਈ ਜਾਂਦੇ ਭਾਂਡਿਆਂ ਨਾਲ, ਭਾਵ ਮਾਂ ਪਿਓ ਨੇ ਜਪਿਆ, ਬੱਚਿਆਂ ਵਿੱਚ ਉਹ ਗੁਣ ਗਏ ਨੇ। ਅਤੇ ਜਿਹੜੇ ਜਪਦੇ ਨੇ ਆ ਦੇਖਦੇ ਹਾਂ ਬੱਚੇ ਕਿਵੇਂ ਗੋਲਕਾਂ ਨੂੰ ਆ ਚੁੰਬੜਦੇ, ਮਾਇਆ ਨੂੰ ਚੁੰਬੜਦੇ, ਭਾਵ ਜਿਹੜੀ ਮਾਂ ਨੇ ਜਪਣਾ, ਜਿਹੜੇ ਪਿਤਾ ਨੇ ਜਪਣਾ, ਅਤੇ ਬੱਚੇ 'ਤੇ ਬਖਸ਼ਿਸ਼ ਹੋਣੀ ਹੈ। ਭਾਵ ਇੱਥੇ ਜਵਾਨੀ ਜਾਂਦੇ ਆ, ਭਾਵ ਜਿਹੜੇ ਸਰੀਰ ਦੇ ਬਲ ਜਾਂਦਿਆਂ ਦਾ ਨੇ ਫਿਕਰ ਕਰਨਾ, ਫਿਕਰ ਇਸ ਗੱਲ ਦਾ ਕਰਨਾ ਕਿ ਮੇਰੀ ਪ੍ਰੀਤੀ ਨਾ ਟੁੱਟ ਜਾਵੇ, ਜਿਹੜੇ ਕਾਰਜ ਵਾਸ ਸੰਸਾਰ 'ਤੇ ਆਏ ਹਾਂ ਜੀ।
ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾ।
ਅਤੇ ਅਰਦਾਸ ਇੱਕ ਇਹ ਵੀ ਬੇਨਤੀ ਕਰ ਦੇਵੇ, ਆਪਾਂ ਸਾਧੂਆਂ ਦੇ ਮੁੱਖ ਦੇਖਦੇ ਹਾਂ, ਦਰਸ਼ਨ ਕਰਦੇ ਹਾਂ ਸਾਧੂਆਂ ਦੇ, ਅਤੇ ਕਿੰਨਾ ਚਿਹਰੇ 'ਤੇ ਨੂਰ ਹੁੰਦਾ, ਅਤੇ ਕਈ ਨੌਜਵਾਨ ਹੁੰਦੇ ਆ ਅਤੇ ਦੇਖਣ ਵਾਲੇ ਹੁੰਦੇ, ਚਿਹਰੇ ਸੁੱਕੇ ਪਏ ਹੁੰਦੇ, ਸੜੇ ਪਏ ਹੁੰਦੇ, ਉਹ ਨੂਰ ਹੁੰਦਾ ਹੀ ਨਹੀਂ, ਰਸ ਹੀ ਨਹੀਂ ਬਣਦਾ, ਮੁੱਖ 'ਚ ਅੰਮ੍ਰਿਤ ਹੀ ਨਹੀਂ ਚੋਂਦਾ। ਸਾਧ ਸੰਗਤ ਜ਼ਰੂਰੀ ਆ, ਰੁੱਖੀ ਚੀਜ਼ ਕੋਈ ਵੀ ਮੂੰਹ 'ਚ ਨਹੀਂ ਪਾਉਂਦਾ, ਸਾਧ ਸੰਗਤ ਕੋਈ ਨਹੀਂ ਪੁੱਛਦਾ, ਜੇ ਚਾਹੁੰਦੇ ਹਾਂ ਗੱਲ ਬਣੇ ਮਿਹਨਤ ਕਰਨੀ ਪੈਣੀ ਹੈ, ਇਹ ਰੁੱਖਾਪਣ ਕੌੜਾਪਣ ਸਾਨੂੰ ਤਿਆਗਣਾ ਪੈਣਾ। ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾ।
ਜਿਉਂਦੇ ਭਾਵ ਜਵਾਨੀ ਵਿੱਚ ਹੀ ਇਹਨਾਂ ਜਿਹੜੇ ਰਸਾਂ ਤੋਂ ਸੁੱਕ ਗਏ ਨੇ ਜੀ।
ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ।
ਤੇ ਕਿਸੇ ਨੇ ਆ ਕੇ ਕਹਿ ਦਿੱਤਾ ਬਾਬਾ ਫਰੀਦ ਜੀ ਨੂੰ, ਕਮਾਲ ਦੀ ਗੱਲ ਆ, ਤੁਸੀਂ ਪੁੰਜੇ ਪਏ ਹੋ, ਕੋਈ ਤੁਹਾਡੇ ਕੋਲ ਮੰਜਾ ਬਿਸਤਰ ਨਹੀਂ ਹੈਗਾ, ਤੁਹਾਡੇ ਕੋਲ ਕੋਈ ਚੰਗੀ ਵਿਛਾਈ ਨਹੀਂ ਹੈਗੀ, ਸਾਧੂ ਨੂੰ ਪਰਵਾਹ ਨਹੀਂ ਹੁੰਦੀ। ਇੱਦਾਂ ਸਮਾਂ ਬਣਿਆ, ਇੱਕ ਮਹਾਂਪੁਰਸ਼ ਰਾਜੇ ਕੋਲ ਚਲੇ ਗਏ, ਰਾਜੇ ਕੋਲ ਗਏ ਅਤੇ ਮਹਾਂਪੁਰਸ਼ਾਂ ਨੂੰ ਰਾਜਾ ਕਹਿੰਦਾ ਵੀ ਮਹਾਂਪੁਰਸ਼ ਤੁਸੀਂ ਅੱਜ ਇੱਥੇ ਰਹਿਣਾ। ਕਹਿੰਦੇ ਵੀ ਅਸੀਂ ਬਾਹਰ ਹੀ ਠੀਕ ਆ ਖੁੱਲ੍ਹੇ 'ਚ, ਸਾਨੂੰ ਇਹਨਾਂ ਮਹਿਲਾਂ 'ਚ ਸਾਨੂੰ ਕਿੱਥੇ ਨੀਂਦ ਚੱਜਣਾ ਆਉਣੀ। ਨਹੀਂ ਨਹੀਂ ਮਹਾਂਪੁਰਸ਼ੋ ਤੁਸੀਂ ਰੋਕੋ। ਸੱਤ ਮਹਾਂਪੁਰਸ਼ ਰਾਜੇ ਦੀ ਬੇਨਤੀ ਮੰਨੀ ਅਤੇ ਰਹਿ ਗਏ ਮਹਿਲ ਵਿੱਚ। ਰਾਜਾ ਸੋਹਣੀ ਵਿਛਾਈ ਕਰਾਵੇ ਮਹਾਂਪੁਰਸ਼ਾਂ, ਉਹ ਕਹਿੰਦੇ ਨਹੀਂ ਨਹੀਂ ਭਾਈ, ਸਾਨੂੰ ਜੇ ਇੰਨੇ ਮਖਮਲੀ ਗੱਦਿਆਂ 'ਤੇ ਸੌਂਗੇ ਤਾਂ ਬੜੇ ਤੰਗ ਹੋਵਾਂਗੇ। ਮਹਾਂਪੁਰਸ਼ ਭੁੰਜੇ ਸੌਂਗੇ ਸਾਧ ਸੰਗਤ, ਐਡਾ ਵੱਡਾ ਮਹਿਲ ਸੀਗਾ। ਹੁਣ ਅੰਮ੍ਰਿਤ ਵੇਲਾ ਥੋੜ੍ਹਾ ਦਿਨ ਵੱਡਾ ਹੋਇਆ ਅਤੇ ਆ ਗਿਆ ਰਾਜਾ, ਆ ਕੇ ਮਜ਼ਾਕ ਕਰਕੇ ਕਹਿੰਦਾ ਸਾਧੂ ਨੂੰ, ਦੱਸੋ ਮਹਾਂਪੁਰਸ਼ੋ ਰਾਤ ਕਿਵੇਂ ਲੰਘੀ ਤੁਹਾਡੀ। ਜਦੋਂ ਮਜ਼ਾਕ ਕਰਕੇ ਕਹਿੰਦਾ ਤੇ ਸਾਧੂ ਨੇ ਅੱਗੇ ਕਿਹਾ, ਰਾਜਨ ਕੁਛ ਤੇਰੇ ਵਰਗੀ, ਕੁਛ ਤੇਰੇ ਤੋਂ ਵੀ ਚੰਗੀ। ਰਾਜੇ ਨੇ ਪੁੱਛਿਆ ਸੀ ਮਹਾਂਪੁਰਸ਼ ਰਾਤ ਕਿਵੇਂ ਲੰਘੀ, ਤੇ ਸਾਧੂ ਨੇ ਕਿਹਾ ਸੀ ਕੁਛ ਤੇਰੇ ਵਰਗੀ ਕੁਛ
ਤੇਰੇ
ਉੱਚੀ ਬੋਲਿਆ ਕਰ, ਫਿਰ ਪਤਾ ਲੱਗਦਾ ਆਪ ਜੀ ਸਾਰੇ ਸੁਣ ਰਹੇ ਹੋ, ਨਹੀਂ ਮੈਨੂੰ ਪਤਾ ਉੱਧਰ ਪਕੌੜਿਆਂ ਦੀ ਖੁਸ਼ਬੂ ਆਉਂਦੀ ਤੇ ਭੁੱਖ ਵੀ ਲੱਗ ਜਾਂਦੀ ਕਈਆਂ, ਕਾਲੇ ਨਾ ਪਵੋ ਆਪਾਂ ਕੋਈ ਨਾ ਥੋੜੇ ਚਿਰ 'ਚ ਸਮਾਪਤੀ ਹੋ ਜਾਣੀ, ਕਿ ਮੈਨੂੰ ਪਤਾ ਵਿੱਚ ਮਾਲਵੇ ਦੀ ਫੌਜਾਂ ਵਾਲੀਆਂ ਨੇ, ਫਿਰ ਥੋੜਾ ਕੰਮ ਆਈ ਚੱਲਦਾ, ਫਿਰ ਕੰਮ ਥੋੜਾ ਤੰਗੀ 'ਚ ਹੋ ਜਾਂਦਾ, ਮਾਲਵੇ ਵਾਲਿਆਂ ਦੇ ਫੌਜਾਂ ਨੇ ਆਈ ਕੰਮ ਹਨ, ਉਸ ਟਾਈਮ ਕੋਈ ਪਾਠ ਕਰੇ ਅਗਰ ਮਾਲਵੇ ਵਾਲਾ ਚੱਲ ਥੋੜ੍ਹਾ ਥੋੜਾ ਕਰ ਦੇ, ਅਤੇ ਉਹ ਪਾਠ ਕਰੇ ਅਤੇ ਦੂਜੇ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੀ ਹੱਥ ਹਿਲਾਵੇ, ਅਤੇ ਨਾਲ ਦੇ ਸਿੰਘ ਨੂੰ ਕਹੇ ਜਾ ਪਤਾ ਮੱਖੀ ਕਿਹੋ ਜਿਹੀ ਉੱਡਦੀ ਨਹੀਂ, ਫਿਰ ਹੱਥ ਹਿਲਾਵੇ ਜ਼ੋਰ ਕੇ ਕਹੇ ਮੱਖੀ ਨਹੀਂ ਉੱਡਦੀ ਬਈ, ਉਹ ਨਾਲ ਦਾ ਕਹਿੰਦਾ ਕਮਲਿਆ ਉਹ ਕਰੇ ਮਹਾਰਾਜ ਤੇ ਨਹੀਂ ਬੈਠੀ ਤੇਰੀ ਐਨਕ 'ਤੇ ਬੈਠੀ ਹੈ, ਕਈ ਵਾਰ ਥੋੜ੍ਹਾ ਧਿਆਨ ਤੈਨੂੰ ਫੌਜਾਂ ਨਾਲ ਹੀ ਹੁੰਦਾ, ਥੋੜ੍ਹਾ ਆਪਾਂ ਕਹਾਂਗੇ ਸਿੰਘਾਂ ਨੂੰ ਆਉਣ ਵਾਲੇ ਦਿਨਾਂ 'ਚ ਚਲੋ ਜਦੋਂ ਮਹਾਰਾਜ ਦੀ ਕਿਰਪਾ ਨਾਲ ਗੁਰੂ ਘਰ ਤਿਆਰ ਹੋ ਗਿਆ ਫਿਰ ਆਪਾਂ ਇਹੀ ਬਣਾਉਣਾ ਵੀ ਏਅਰ ਟਾਈਟ ਕਰ ਲੈਣਾ, ਖੁਸ਼ਬੂ ਉੱਪਰ ਆਵੇ ਨਾ, ਭੋਜਨ ਆਪਾਂ ਬਸ 5-4 ਮਿੰਟ 'ਚ ਛਕ ਲੈਣਾ ਹੈਗਾ, ਬਸ ਸਮਾਪਤੀ ਹੋਣ ਵਾਲੀ ਹੈ, ਬਸ ਆਹ ਅਖੀਰਲੀਆਂ 2 ਪੰਕਤੀਆਂ ਨੇ, ਜਿਉਂ ਜਿਉਂ ਆਪ ਜੀ ਦਾ ਮਨ ਇਕਾਗਰ ਹੁੰਦਾ ਤੇ ਵਿਚਾਰ 'ਚ ਵਿਰਾਸ ਬਣਦਾ, ਇੱਕ ਵਾਰੀ ਫੇਰ ਕਰੋ ਸਰਵਣ ਜੀ।
ਫਰੀਦਾ ਚਿੰਤ ਖਟੋਲਾ ਵਣ ਦੁੱਖ ਬ੍ਰਹਿ ਵਿਸ਼ਾਵਣ ਲੇਫ,
ਤੇ ਸਾਧੂ ਨੇ ਕਹਿ ਦਿੱਤਾ ਰਾਜਨ ਕੁਛ ਤੇਰੇ ਵਰਗੀ ਤੇ ਕੁਛ ਤੇਰੇ ਤੋਂ ਵੀ ਚੰਗੀ। ਰਾਜਾ ਕਹਿੰਦਾ ਮਹਾਂਪੁਰਸ਼ੋ ਪਹਿਲਾਂ ਤਾਂ ਮੇਰੇ ਵਰਗੀ ਹੋ ਹੀ ਨਹੀਂ ਸਕਦੀ, ਤੇ ਰਾਤ ਮੇਰੇ ਤੋਂ ਚੰਗੀ ਕਿਵੇਂ ਹੋ ਗਈ? ਕਹਿੰਦੇ ਮਹਾਂਪੁਰਸ਼ੋ ਤੁਸੀਂ ਪਏ ਹੋ ਭੁੰਜੇ ਥੱਲੇ ਅਤੇ ਮੈਂ ਸੁੱਤਾਂ ਮਖਮਲੀ ਗੱਦਿਆਂ 'ਤੇ, ਵਿਛਾਉਣੇ ਹੋਏ ਮੈਨੂੰ ਪੱਖਾ ਚੱਲਦੇ ਰਹੇ। ਮਹਾਂਪੁਰਸ਼ ਕਹਿੰਦੇ ਫਿਰ ਸੁਣ ਸਾਡੀ ਵੀ ਗੱਲ, ਜਦੋਂ ਨੀਂਦ ਆ ਗਈ ਭੌਂ ਦੀ ਮਖਮਲੀ ਗੱਦਿਆਂ 'ਤੇ ਦਾਸ ਜਾਣਦਾ ਬਹੁਤਿਆਂ ਨੂੰ, ਜਦੋਂ ਮਖਮਲੀ ਗੱਦਿਆਂ 'ਤੇ ਸੌਂਦੇ ਆ ਤਾਂ ਸਵੇਰ ਜਿਹੜੇ ਆਉਣ ਵਾਲੇ ਬਿੱਲਾਂ ਦਾ ਅਤੇ ਫੋਨ ਕਾਲਾਂ ਦਾ ਅਤੇ ਟੈਨਸ਼ਨਾਂ ਦਾ ਆ ਕਰਜ਼ਿਆਂ ਦਾ ਬੈਂਕ ਦਾ ਦੂਜਾ ਤੀਜਾ ਇਹੋ ਜਿਹਾ ਪੈਂਦਾ ਦਿਮਾਗ 'ਤੇ ਕਿ ਨੀਂਦ ਚਾਦਰਾਂ ਪੈ ਨਹੀਂ ਪੈਂਦੀ। ਗੱਲ ਤਾਂ ਇਹੀ ਹੈ ਘੜੀ ਦਾ ਇੱਥੇ ਸਵਾਸ ਮਿਲੇ ਆ, ਅਤੇ ਉਹੀ ਸ਼ਾਂਤੀ ਨਾਲ ਕੱਢੇ ਨਹੀਂ ਤਾਂ ਕੀ ਫਾਇਦਾ ਜੀਵਨ ਦਾ ਉਸਦਾ, ਐਵੇਂ ਜਪ ਪਾ ਕੇ ਰੱਖਣਾ ਆਪਦੇ ਆਪ ਨੂੰ ਇੰਨਾ ਜ਼ਿਆਦਾ ਕਲੇਸ਼ 'ਚ ਇੰਨਾ ਪਾ ਕੇ ਰੱਖਣਾ ਕਿਹਦੇ ਵਾਸਤੇ, ਕਿਹਦੇ ਵਾਸਤੇ ਇੰਨੇ ਕਰਜ਼ੇ ਚੱਕ ਰਹੇ ਹਾਂ? ਬੱਚੇ ਨਹੀਂ ਕੁਛ ਕਰ ਸਕਦੇ, ਆਪੇ ਕਰ ਲੈਣਗੇ। ਸਾਧ ਸੰਗਤ ਜੀ ਦਾਸ ਨੇ ਪਿਛਲੇ ਦਿਨ ਵੀ ਆਪ ਜੀ ਨੂੰ ਬੇਨਤੀ ਕੀਤੀ, ਤੁਸੀਂ ਕੱਲ੍ਹ ਆਏ ਸੀ ਖਾਲੀ ਹੱਥੀਂ, ਮਿਹਨਤ ਕਰਕੇ ਤੁਸੀਂ ਇੱਥੇ ਕਿੰਨੇ ਕਿੰਨੇ ਘਰ ਬਣਾ ਲਏ, ਕਈ ਕੁਛ ਬਣਾ ਲਿਆ, ਬੱਚੇ ਵੀ ਆਪੇ ਕਰ ਲੈਣਗੇ, ਜਿਹੜੀ ਮੇਨ ਚੀਜ਼ ਹੈ ਨਾ ਗੁਰਸਿੱਖੀ ਦੇਈਏ। ਅਤੇ ਸਾਧੂ ਨੇ ਬਚਨ ਕੀਤਾ ਕਿ ਜਦੋਂ ਰਾਜਨ ਤੂੰ ਸੁੱਤਾਂ ਪਾਉਣੀ ਮਖਮਲੀ ਗੱਦਿਆਂ 'ਤੇ ਅਤੇ ਮੈਂ ਵੀ ਸੁੱਤਾਂ ਅਤੇ ਸੁੱਤਾਂ, ਤੁਹਾਨੂੰ ਪਤਾ ਬੰਦਾ ਮਰਿਆ ਵਰਗਾ ਹੋ ਜਾਂਦਾ। ਕਹਿੰਦਾ ਜਦੋਂ ਮੈਂ ਕਹਿੰਦਾ ਘੜੀ ਕਿ ਸੁੱਤਾਂ ਮੈਂ ਅੱਖ ਲੱਗੀ ਅਤੇ ਤੂੰ ਵੀ ਸੁੱਤਾ ਰਿਹਾ, ਕਹਿੰਦੇ ਅੱਧੀ ਰਾਤ ਤੋਂ ਉੱਪਰਲਾ ਜਦੋਂ ਸਮਾਂ ਹੋਇਆ ਅੰਮ੍ਰਿਤ ਵੇਲੇ ਦਾ ਅੱਖ ਖੁੱਲ੍ਹ ਗਈ, ਅਤੇ ਕਹਿੰਦੇ ਜਦੋਂ ਅੱਖ ਖੁੱਲ੍ਹੀ ਇਸ਼ਨਾਨ ਕੀਤਾ ਕਹਿੰਦਾ ਮੈਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ, ਅਤੇ ਤੂੰ ਬੁਰੇ ਕਾਮ ਕੋ ਊਟ ਖਲੋਆ, ਸਾਧੂ ਨੂੰ ਉੱਥੋਂ ਦਿਸਦਾ ਸਾਰਾ ਕੁਛ, ਕੋਈ ਸਾਧੂਆਂ ਤੋਂ ਕੋਈ ਪੜਦਾ ਨਹੀਂ ਹੁੰਦਾ, ਅਤੇ ਸਾਧੂ ਨੇ ਕਹਿ ਦਿੱਤਾ ਤੇਰੀਆਂ ਅੱਖਾਂ ਖੁੱਲ੍ਹੀਆਂ ਅੰਮ੍ਰਿਤ ਵੇਲੇ ਤਾਂ ਤੂੰ ਫਿਰ ਵਿਕਾਰਾਂ 'ਚ ਪਿਆ। ਸਾਧੂ ਨੇ ਜਿਹੜਾ ਰਾਜਾ ਸੀਗਾ ਨੀਵੀਂ ਪਾ ਕੇ ਖੜ ਗਿਆ, ਕਹਿੰਦੇ ਇਸੇ ਕਰਕੇ ਰਾਜਨ ਤੈਨੂੰ ਮੈਂ ਕਹਿ ਰਿਹਾ ਸੀ ਕੁਛ ਤੇਰੇ ਵਰਗੀ, ਜਦੋਂ ਮੈਂ ਸੌਂ ਗਿਆ ਤਾਂ ਤੇਰੇ ਵਰਗਾ ਹੀ ਹੋ ਗਿਆ, ਜਦੋਂ ਕੋਈ ਵੀ ਸੌਂਦਾ ਤਾਂ ਆਮ ਲੋਕਾਂ ਵਰਗਾ ਹੀ ਬਣ ਜਾਂਦਾ। ਪਰ ਇੱਕ ਸਾਧੂਆਂ ਦੀ ਖੇਡ ਹੋਰ ਵੀ ਵੱਡੀ ਹੁੰਦੀ ਹੈ, ਇਹ ਨਿਮਰਤਾ ਦੇ ਉਹਨਾਂ ਦੇ ਬੋਲ ਨੇ, ਅਤੇ ਕਹਿੰਦੇ ਜਾਗਣ ਅਤੇ ਸੁਪਨਾ ਭਲਾ, ਕਹਿੰਦੇ ਉਹਨਾਂ ਦੇ ਜਾਗਣ ਨਾਲੋਂ ਸਾਨੂੰ ਜਾਗਦਾ ਨਹੀਂ ਦਿੰਦੇ, ਉਹ ਸੁਪਨੇ 'ਚ ਵੀ ਮਹਾਰਾਜ ਦੇ ਦਰਸ਼ਨ ਕਰਦੇ ਰਹਿੰਦੇ। ਅਤੇ ਜਦੋਂ ਫਿਰ ਤਾੜਨਾ ਦੇ ਬਚਨ ਕੀਤੇ ਤੇ ਰਾਜੇ ਦੀ ਨੀਵੀ ਪੈ ਗਈ, ਫੇਰ ਪੜੋ ਜੀ।
ਫਰੀਦਾ ਚਿੰਤ ਖਟੋਲਾ ਵਣ ਦੁੱਖ,
ਕਹਿੰਦੇ ਜਿਹੜੀ ਆ ਜਿਹੜਾ ਮੇਰਾ ਹੈਗਾ ਜਿਹੜਾ ਮੰਜਾ ਨਾ, ਸਾਧ ਸੰਗਤ ਨੂੰ ਦੱਸਿਆ ਉਹਨਾਂ ਨੇ ਬਾਬਾ ਫਰੀਦ ਜੀ ਨੇ, ਜਦੋਂ ਉਹਨੇ ਕਹਿਣ ਵਾਲੇ ਨੇ ਕਿਹਾ ਸੀ ਤੁਸੀਂ ਥੱਲੇ ਪੈਂਦੇ ਹੋ, ਅਤੇ ਉਹਨਾਂ ਨੇ ਕਿਹਾ ਸੀ ਚਿੰਤ ਖਟੋਲਾ, ਖਟੋਲਾ ਭਾਵ ਸਾਧ ਸੰਗਤ ਜੀ ਮੰਜਾ, ਕਹਿੰਦੇ ਜਿਹੜਾ ਮੇਰਾ ਮੰਜਾ ਹੈਗਾ ਉਹ ਚਿੰਤਾ ਦਾ ਜੀ
ਵਣ ਦੁੱਖ,
ਕਹਿੰਦੇ ਜਿਹੜਾ ਮੈਨੂੰ ਕਹਿੰਦੇ ਤੁਹਾਡੇ ਵਿਛੋੜੇ ਦਾ ਆਪ ਜੀ ਤੋਂ ਜਿਹੜੇ ਦੂਰੀ ਦਾ, ਜਿਹੜਾ ਮਹਾਰਾਜ ਆਪ ਜੀ ਜਿਹੜੀ ਚਿੰਤਾ ਜਿਹੜੀ ਬਣੀ ਹੋਈ ਆ ਵੀ ਤੁਹਾਡੇ ਦਰਸ਼ਨ ਹੋ ਜਾਣ ਮਹਾਰਾਜ, ਉਸ ਚੀਜ਼ ਦਾ ਮੇਰਾ ਜਿਹੜਾ ਬਾਣ ਹੈਗਾ ਜੀ
ਬਿਰਹਿ ਵਿਛਾਵਣ ਲੇਫ,
ਮਹਾਰਾਜ ਜਿਹੜਾ ਪ੍ਰੇਮ ਦਾ ਮੈਂ ਵਿਛਾਉਣਾ ਵਿਛਾਇਆ ਹੋਇਆ, ਇਹ ਮੈਂ ਉੱਤੇ ਲੇਪ ਲਾਇਆ ਹੋਇਆ, ਇਹ ਮੰਜਾ ਬਣਾਉਂਦੇ ਨੇ ਜੀ,
ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ,
ਕਹਿੰਦੇ ਤੂੰ ਕਹਿੰਦੇ ਦੇਖ, ਕਹਿੰਦੇ ਮੇਰੇ ਗੁਰੂ ਦੀ ਨਿਗਾਹ ਦੇ ਨਾਲ ਦੇਖ, ਕਹਿੰਦੇ ਮੈਂ ਕਿਹੜਿਆ, ਕਹਿੰਦਾ ਇਹੀ ਮੇਰਾ ਜੀਵਣਾ, ਕਹਿੰਦਾ ਇਹੀ ਮੇਰਾ ਸੌਣਾ ਹੈਗਾ, ਉਹ ਕਿਹੜਾ ਕਿਹੜਾ ਹੈਗਾ ਜਿਹਦੇ ਵਿੱਚ ਮੇਰਾ ਪਰਮਾਤਮਾ ਨੂੰ ਜਿਹੜਾ ਨਹੀਂ ਮਿਲਿਆ ਮੈਂ, ਉਹਦਾ ਜਿਹੜਾ ਹੈਗਾ ਚਿੰਤਾ, ਅਤੇ ਜਿਹੜੀ ਉਹਦੇ ਹਿਰਦੇ ਨੂੰ ਪੈਣ ਵਾਲੀਆਂ ਧੂੰਆਂ, ਉਹਦੀਆਂ ਜਿਹੜੀਆਂ ਬਾਣ ਬਣਾਈ ਆ ਅਤੇ ਪ੍ਰੇਮ ਦੇ ਜਿਹੜੇ ਹੈਗੇ ਆ ਵਿਛਾਉਣੇ ਕੀਤਾ। ਇਹੋ ਜਿਹਾ ਮੇਰਾ ਮੰਜਾ ਮੇਰਾ ਪਲੰਘਾ ਹੈਗਾ ਜੀ,
ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ।
ਇਉਂ ਮੇਰਾ ਕਹਿੰਦੇ ਮੇਰਾ ਇਹੋ ਜਿਹਾ ਜੀਵਨ ਆ ਮੇਰਾ। ਅਤੇ ਕਿਤੇ ਦੇਖੋ ਕਦੇ ਕਲਗੀਧਰ ਪਾਤਸ਼ਾਹ ਵੀ ਮਾਛੀ ਵਾਲੇ 'ਚ ਨਹੀਂ ਗਾ ਰਹੇ, ਮਿੱਤਰ ਪਿਆਰੇ ਨੂੰ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣ। ਕਿੱਥੇ ਖੇਡਾਂ ਨੇ ਮਹਾਰਾਜ ਦੀਆਂ, ਕਿੱਥੇ ਜੁੜ ਰਹੇ ਨੇ, ਕਿੱਥੇ ਬੇਅੰਤਾਂ ਨੂੰ ਜੋੜ ਰਹੇ ਨੇ, ਕਿੱਥੇ ਕਲਗੀਧਰ ਪਾਤਸ਼ਾਹ ਇੰਨੇ ਆਨੰਦ ਅਨੰਦਪੁਰ ਸਾਹਿਬ ਦੇ ਵਿੱਚ ਕਿੱਡੀਆਂ ਕਿੱਡੇ ਪ੍ਰਸ਼ਾਦੀ ਹਾਥੀ, ਕਿੰਨੇ ਉਹ ਚੌਰ ਸਾਹਿਬ ਹੋ ਰਹੀਆਂ ਖੇਡਾਂ ਕਿੱਡੀਆਂ, ਮਹਾਰਾਜ ਉੱਥੇ ਬੇਅੰਤ ਬਖਸ਼ਿਸ਼ਾਂ ਕਰ ਰਹੇ ਆ। ਅਤੇ ਕਿੱਥੇ ਸਭ ਕੁਝ ਤਿਆਗ ਕੇ ਮਾਛੂਵਾੜੇ ਜੰਗਲ ਵਿੱਚ ਥੱਲੇ ਢੀਮ ਦਾ ਸਰਾਣਾ ਲਾ ਕੇ ਮਹਾਰਾਜ ਗਾ ਰਹੇ ਨੇ। ਬਹੁਤ ਵੱਡੀ ਸਾਧ ਸੰਗਤ ਖੇਡ ਹੁੰਦੀ ਇਹਨਾਂ ਦੀ, ਸਾਧੂਆਂ ਮਹਾਂਪੁਰਸ਼ਾਂ ਗੁਰੂ ਸਾਹਿਬਾਂ ਦੀ, ਇਹਨਾਂ ਦੇ ਹਿਰਦੇ ਬਹੁਤ ਵੱਡੇ ਹੁੰਦੇ, ਬਹੁਤ ਕੁਛ ਜਰੀ ਬੈਠੇ ਆ। ਤੁਸੀਂ ਸੋਚੋ ਕਿਵੇਂ ਮਹਾਂਪੁਰਸ਼ਾਂ 259 ਦੇ ਕਰੀਬ ਗੁਰੂ ਘਰ ਬਣਾਏ ਅਤੇ 30-35 ਗੁਰੂ ਘਰਾਂ ਦੀ ਹੁਣ ਵੀ ਸੇਵਾ ਚੱਲ ਰਹੀ ਹੈ, ਕਿੱਡੀ ਵੱਡੀ ਮਹਾਰਾਜ ਦੀ ਖੁਸ਼ੀ ਹੁੰਦੀ ਹੈ। ਅਤੇ ਸਾਡੇ ਵਰਗੇ ਜੀਵਨ 'ਚ ਇੱਕ ਘਰ ਬਣਾਉਣਾ ਹੁੰਦਾ ਅਤੇ ਦੋ ਪੀੜ੍ਹੀਆਂ ਦਾ ਕਰਜ਼ਾ ਨਹੀਂ ਲੈਂਦਾ, ਕਈ ਵਾਰ ਅਖੀਰ ਨੂੰ ਥੋੜ੍ਹੀ ਬਹੁਤੀ ਪੈਲੀ ਵੇਚਣੀ ਪੈ ਜਾਂਦੀ ਹੈ, ਕਈ ਵਾਰ ਇੱਧਰ ਉੱਧਰ ਕਾਰੋਬਾਰ 'ਚ ਕੁਛ ਵੇਚਣਾ ਪੈ ਜਾਂਦਾ। ਅਤੇ ਸੋਚੋ ਉਹਨਾਂ ਸਾਧੂਆਂ ਪਿੱਛੇ ਕਿੱਧਰੋਂ ਖੇਡ ਆਉਂਦੀ ਹੈ, ਕਿਵੇਂ ਉਹ ਪਿੱਛੋਂ ਪ੍ਰਣਾਲੇ ਤੁਰੇ ਆਉਂਦੇ ਆ, ਅਤੇ ਕਿਵੇਂ ਕਿਹਾ ਸੀ ਸਾਧੂ ਨੂੰ ਵੀ ਹੱਥ ਤੇਰਾ ਅਤੇ ਗੀਜਾ ਮੇਰਾ ਅਤੇ ਕੱਢੀ ਚੱਲੀ, ਕਿੱਡੇ ਕਿੱਡੇ ਲੰਗਰ ਚੱਲ ਰਹੇ, ਕੋਈ ਅੰਤ ਥੋੜ੍ਹੀ ਆ। ਦੱਸ ਤਾਂ ਅੱਗੇ ਵੀ ਬੇਨਤੀ ਕਰਦਾ ਉਹਨਾਂ ਸਾਧ ਸੰਗਤ ਆਪ ਜੀ ਚਰਨਾਂ ਵਿੱਚ, ਇਹ ਸਾਧੂ ਉਹ ਨੇ ਆ ਸਾਡਾ ਦੁਨਿਆਵੀ ਹਿਸਾਬ ਨਾਲ ਦਾ ਸੁਧਾਰਨ ਦਿੰਦਾ ਹੁੰਦਾ, ਆਹ ਦੁਨਿਆਵੀ ਰਾਸ਼ਨ ਕਾਰਡਾਂ 'ਚ ਨਾਂ ਅੱਜ ਲਿਖਿਆ, ਕੱਲ੍ਹ ਨੂੰ ਜਦੋਂ ਮਰਨਾ ਤਾਂ ਨਿਕਲ ਜਾਣਾ, ਸਾਡੇ ਨਾਂ 'ਤੇ ਕੁਛ ਨਹੀਂ ਮਿਲਣਾ ਉੱਥੋਂ। ਅਤੇ ਇਹ ਸਾਧੂਆਂ ਦਾ ਜਿਹੜਾ ਨਾਂ ਆ ਦੁਨਿਆਵੀ ਰਾਸ਼ਨ ਕਾਰਡਾਂ 'ਤੇ ਨਹੀਂ।